ਸੰਗਤ ਅਤੇ ਸਹਿਨਸ਼ੀਲਤਾ ਦਾ ਪ੍ਰਤਾਪ। ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਚੜ੍ਹਦੇ ਪਾਸੇ 1 ਕਿਲੋਮੀਟਰ ਤੇ ਹੁਸ਼ਿਆਰਪੁਰ ਦਸੂਹਾ ਰੋਡ ਉਪਰ ਪਿੰਡ ਮਾਛੀਆਂ ਸਥਿਤ ਹੈ। ਇਹ ਪਿੰਡ ਸਰਦਾਰਾਂ ਦਾ ਪਿੰਡ ਕਰਕੇ ਵੱਜਦਾ। ਇਹ ਉਹੀ ਮਾਛੀਆਂ ਨਗਰ ਹੈ ਜਿਸ ਵਿਚ ਬਾਬਾ ਜੀ ਨੇ ਪ੍ਰੇਰਣਾ ਦੇ ਕਰਕੇ ਭਾਈ ਮਹਿੰਦਰ ਸਿੰਘ ਹੋਰਾਂ ਪਾਸੋਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਵਾਈ ਸੀ। ਇਸ ਪਿੰਡ ਦੇ ਵਸਨੀਕ ਸਰਦਾਰ ਗੁਰਨਾਮ ਸਿੰਘ ਜੀ, ਪੁੱਤਰ ਸਰਦਾਰ ਦਸੂੰਦਾ ਸਿੰਘ ਜੀ, ਜੋ ਵੱਡੇ ਜ਼ਿਮੀਂਦਾਰ ਸਨ, ਉਨ੍ਹਾਂ ਦੇ ਘਰੋਂ ਬੀਬੀ ਪਰਮਜੀਤ ਕੌਰ ਜੀ, ਜੋ ਬਹੁਤ ਹੀ ਨੇਕ ਤੇ ਨਿੱਘੇ ਸੁਭਾਅ ਅਤੇ ਧਾਰਮਿਕ ਖਿਆਲਾਂ ਦੇ ਹਨ। ਜਦੋਂ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੇ ਇਸ ਰਾਮਪੁਰ ਖੇੜੇ ਦੇ ਉਜੜੇ ਹੋਏ ਥੇ ਤੇ ਆ ਨਿਵਾਸ ਕੀਤਾ, ਤਦ ਬੀਬੀ ਜੀ ਨੂੰ ਵੀ ਪਤਾ ਲੱਗਾ ਕਿ ਉਜੜੇ ਹੋਏ ਸਖਤੇ ਥੇ ਤੇ ਕਿਸੇ ਮਹਾਂਪੁਰਖ ਨੇ ਆਪਣੀ ਰਿਹਾਇਸ਼ ਕੀਤੀ ਹੈ। ਕਦੋਂ ਇਨ੍ਹਾਂ ਦੇ ਮਨ ਵਿਚ ਵੀ ਚਾਹਤ ਪੈਦਾ ਹੋਈ ਕਿ ਕਦੋਂ ਸਮਾਂ ਬਣੇ ਤੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਵੇ। ਪਰ ਇਨ੍ਹਾਂ ਦੇ ਪਤੀ ਸਰਦਾਰ ਗੁਰਨਾਮ ਸਿੰਘ ਹੋਰਾਂ ਦੇ ਧਾਰਮਿਕ ਸੰਸਕਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਦੱਸ ਕੇ ਜਾਣਾ ਵੀ ਬੜਾ ਔਖਾ ਸੀ। ਸਰਦਾਰ ਗੁਰਨਾਮ ਸਿੰਘ ਹੋਰੀ BA ਤੱਕ ਪੜ੍ਹੇ ਹੋਏ ਸਨ। ਕੁਝ ਸਮਾਂ ਖਾਲਸਾ ਸਕੂਲ ਗੜ੍ਹਦੀਵਾਲਾ ਵਿਚ ਬਤੌਰ ਅਧਿਆਪਕ ਪੜ੍ਹਾਉਂਦੇ ਰਹੇ। ਫਿਰ ਕੁਝ ਘਰੋਗੀ ਹਾਲਾਤਾਂ ਦੀ ਮਜਬੂਰੀ ਕਰਕੇ ਆਪ ਜੀ ਨੇ ਸਕੂਲ ਤੋਂ ਛੁੱਟੀ ਕਰ ਲਈ। ਨੌਕਰੀ ਤੋਂ ਛੁੱਟੀ ਕਰਨ ਉਪਰੰਤ ਪਿੰਡ ਮਾਛੀਆਂ ਅਤੇ ਜੱਲੋਵਾਲ ਵਾਲੀ ਜ਼ਮੀਨ ਦੀ ਵਾਹੀ ਲਈ ਟਰੈਕਟਰ ਲਿਆ ਕੇ ਟਰੈਕਟਰ ਚਲਾਉਣ ਲਈ ਡਰਾਈਵਰ ਅਤੇ ਖੇਤੀਬਾੜੀ ਲਈ ਹੋਰ ਨੌਕਰ ਰੱਖ ਲਏ ਤੇ ਆਪ ਇਸ ਸਾਰੇ ਕਾਰੋਬਾਰ ਦੀ, ਖੇਤੀ ਦੇ ਕੰਮਕਾਰ ਦੀ ਦੇਖਭਾਲ ਆਰੰਭ ਦਿੱਤੀ। ਸਵੇਰੇ ਸ਼ਾਮ ਉਨ੍ਹਾਂ ਨੂੰ ਕੰਮ ਦੱਸ ਦੇਣਾ ਨੌਕਰਾਂ ਨੂੰ ਤੇ ਕਿਤੇ ਕੀਤਾ ਕੰਮ ਵੇਖ ਲੈਣਾ, ਬਾਕੀ ਸਾਰਾ ਦਿਨ 10-12 ਨੌਜਵਾਨ ਸ਼ਿਕਾਰੀ ਕੁੱਤੇ ਤੇ ਅਸਲਾ ਲੈ ਕੇ ਕੰਢੀ ਦੇ ਇਲਾਕੇ ਵਿਚ ਸ਼ਿਕਾਰ ਖੇਡਣ ਚਲੇ ਜਾਣਾ ਤੇ ਕੋਈ ਨਾ ਕੋਈ ਵੱਡਾ ਜਾਨਵਰ, ਸੂਰ ਜਾਂ ਪਾੜਾ ਆਦਿ ਮਾਰ ਲਿਆਉਣਾ। ਪਿੰਡ ਲਿਆ ਕੇ ਸਾਰਿਆਂ ਨੇ ਉਸ ਦੀ ਖੱਲ ਲਾਹ ਕੇ ਵੱਢ ਟੁੱਕ ਕਰਨੀ ਤੇ ਰਿੰਨਾ ਧਰ ਦੇਣਾ ਤੇ ਸਾਰੇ ਭਾਈਵਾਲਾਂ ਨੂੰ ਵੰਡ ਦੇਣਾ। ਸ਼ਿਕਾਰ ਖੇਡਣਾ, ਸ਼ਿਕਾਰੀ ਕੁੱਤੇ ਰੱਖਣਾ, ਇਹ ਇਨ੍ਹਾਂ ਦਾ ਮਨ ਭਾਉਂਦਾ ਸ਼ੁਗਲ ਸੀ। ਮਾਸ ਨੂੰ ਹਜ਼ਮ ਕਰਨ ਲਈ ਸ਼ਰਾਬ ਦਾ ਮੇਲ ਹੈ, ਉਹ ਤਾਂ ਲੋੜ ਤੋਂ ਵਾਧੂ ਘਰ ਵਿਚ ਹੀ ਪਈ ਰਹਿੰਦੀ ਸੀ ਕਿਉਂਕਿ ਮਾਇਕ ਤੌਰ ਤੇ ਬਹੁਤ ਖੁੱਲ ਖੇਡ ਸੀ ਤੇ ਇਨ੍ਹਾਂ ਦੋਵਾਂ ਚੀਜ਼ਾਂ ਨਾਲ ਹੀ ਆਏ ਗਏ ਮਹਿਮਾਨ ਦੀ ਮਹਿਮਾਨ ਨਵਾਜੀ ਕੀਤੀ ਜਾਂਦੀ ਸੀ। ਜੇ ਆਏ ਮਹਿਮਾਨ ਅੱਗੇ ਇਹ ਦੋਵੇਂ ਚੀਜ਼ਾਂ ਨਾ ਰੱਖੀਆਂ ਜਾਣ ਤੇ ਸ਼ਾਕਾਹਾਰੀ ਭੋਜਨ ਪਰੋਸਿਆ ਜਾਵੇ ਤਾਂ ਉਹ ਮਹਿਮਾਨ ਮੂੰਹ ਪਾੜ ਕੇ ਸਭ ਦੇ ਸਾਹਮਣੇ ਕਹਿ ਦਿੰਦਾ ਸੀ ਕਿ ਸਰਦਾਰ ਜੀ, ਅਸੀਂ ਤੁਹਾਡੇ ਘਰ ਮਸਰਾਂ ਦੀ ਦਾਲ ਥੋੜਾ ਪੀਣ ਆਏ ਹਾਂ, ਇਹ ਤਾਂ ਅਸੀਂ ਪਸ਼ੂਆਂ ਦੇ ਵੰਡ ਵਿਚ ਵੀ ਨਹੀਂ ਪਾਉਂਦੇ। ਇਨ੍ਹਾਂ ਦੋਵਾਂ ਜੀਵਾਂ ਦਾ ਅਧਿਆਤਮਕ ਪੱਖੋਂ ਅਜੋੜ ਸੀ। ਸਾਹ ਗੁਰਨਾਮ ਸਿੰਘ ਹੋਰਾਂ ਆਪਣਾ ਨਿਰਧਾਰਿਤ ਕੀਤਾ ਰਸਤਾ ਨਾ ਛੱਡਿਆ ਤੇ ਉਧਰ ਬੀਬੀ ਪਰਮਜੀਤ ਕੌਰ ਹੋਰਾਂ ਨੇ ਵੀ ਆਪਣੇ ਧਾਰਮਿਕ ਸੰਸਕਾਰਾਂ ਦਾ ਤਿਆਗ ਨਾ ਕੀਤਾ। ਬੀਬੀ ਪਰਮਜੀਤ ਕੌਰ ਅਤੇ ਸਰਦਾਰ ਗੁਰਨਾਮ ਸਿੰਘ ਹੋਰਾਂ ਨੇ ਆਪਣੇ ਘਰ ਪਿੰਡ ਲੋਹਾਰਲੀ, ਜੋ ਕਿ ਹਿਮਾਚਲ ਪ੍ਰਦੇਸ਼ ਵਿਚ ਹੈ, ਉਥੋਂ ਭਾਈ ਮਹਿੰਦਰ ਸਿੰਘ, ਜਿਨ੍ਹਾਂ ਦਾ ਜ਼ਿਕਰ ਪਿਛਲੀ ਗੁਰਦੁਆਰਾ ਸਾਹਿਬ ਸਥਿਤ ਕਰਨ ਵਾਲੀ ਸਾਖੀ ਵਿਚ ਵੀ ਆਇਆ ਹੈ ਤੇ ਸੇਕ ਨਿਹਿਆ ਭਾਗ ਪਹਿਲਾਂ ਵਿਚ ਵੀ ਇਨ੍ਹਾਂ ਦਾ ਜ਼ਿਕਰ ਆਇਆ ਹੈ। ਉਹ ਭਾਈ ਮਹਿੰਦਰ ਸਿੰਘ ਹੋਰਾਂ ਨੂੰ ਛੋਟੇ ਹੁੰਦਿਆਂ ਨੂੰ ਹੀ ਆਪਣੇ ਘਰ ਵਿਚ ਲੈ ਆਂਦਾ ਅਤੇ ਉਸ ਦੀ ਆਪਣੇ ਪੁੱਤਰਾਂ ਵਾਂਗ ਪਰਵਰਿਸ਼ ਕੀਤੀ। BA ਤੱਕ ਪੜ੍ਹਾ ਕੇ ਗੜ੍ਹਦੀਵਾਲਾ ਸੀਨੀਅਰ ਸੈਕੰਡਰੀ ਸਕੂਲ ਵਿਚ ਨੌਕਰੀ ਤੇ ਵੀ ਲਵਾਇਆ। ਭਾਈ ਮਹਿੰਦਰ ਸਿੰਘ ਹੋਰਾਂ ਨੇ ਵੀ ਸਰਦਾਰ ਗੁਰਨਾਮ ਸਿੰਘ ਅਤੇ ਬੀਬੀ ਪਰਮਜੀਤ ਕੌਰ ਨੂੰ ਆਪਣੇ ਸਕੇ ਮਾਤਾ ਪਿਤਾ ਜਾਣ ਕੇ ਆਖਰੀ ਸਵਾਸਾਂ ਤੱਕ ਸੇਵਾ ਕੀਤੀ। ਬੀਬੀ ਪਰਮਜੀਤ ਕੌਰ ਜੀ ਨੇ ਆਪਣੀ ਅਧਿਆਤਮਕ ਪਿਆਸ ਨੂੰ ਤ੍ਰਿਪਤ ਕਰਨ ਵਾਸਤੇ ਜਿਸ ਵੇਲੇ ਸਰਦਾਰ ਹੋਰਾਂ ਨੇ ਤਾਂ ਸ਼ਿਕਾਰ ਨੂੰ ਜਾਂ ਜੱਲੋਵਾਲ ਨੂੰ ਚਲੇ ਜਾਣਾ ਤੇ ਇਨ੍ਹਾਂ ਨੇ ਭਾਈ ਮਹਿੰਦਰ ਸਿੰਘ ਹੋਰਾਂ ਨੂੰ ਨਾਲ ਲੈ ਕੇ ਬਾਬਾ ਜੀ ਪਾਸ ਥੇ ਤੇ ਆ ਜਾਣਾ। ਥੋੜਾ ਸਮਾਂ ਵਚਨ ਬਲਾਸ ਕਰਕੇ ਸਰਦਾਰ ਹੋਰਾਂ ਦੇ ਘਰ ਪਰਤਣ ਤੋਂ ਪਹਿਲਾਂ ਹੀ ਮੁੜ ਘਰ ਪਰਤ ਆਉਣਾ। ਇਸ ਤਰ੍ਹਾਂ ਸਮਾਂ ਲੰਘਦਾ ਗਿਆ। ਕਈ ਵਾਰ ਬੀਬੀ ਹੋਰੀ ਘਰ ਵਿਚ ਸਹਿਜ ਪਾਠ ਰੱਖ ਲੈਣਾ ਤੇ ਬਾਬਾ ਜੀ ਨੂੰ ਦਰਸ਼ਨ ਦੇਣ ਲਈ ਨਿਮੰਤਰਣ ਦੇ ਦੇਣਾ। ਬਾਬਾ ਜੀ ਨੇ ਵੀ ਬੜੇ ਪ੍ਰੇਮ ਨਾਲ ਹਾਜ਼ਰੀ ਭਰਨੀ। ਕਈ ਵਾਰੀ ਬੱਸੋਂ ਉਤਰ ਕੇ ਬਾਬਾ ਜੀ ਨੇ ਮਾਛੀਆਂ ਬੀਬੀ ਹੋਰਾਂ ਦੇ ਘਰ ਜਲ ਪਾਣੀ ਛੱਕ ਕੇ ਫੇਰ ਗੁਰਦੁਆਰਾ ਸਾਹਿਬ ਆ ਜਾਣਾ। ਤੇ ਇਸ ਸਮੇਂ ਦੌਰਾਨ ਗੁਰੂ ਨਾਨਕ ਸਿੰਘ ਹੋਰਾਂ ਦਾ ਮੇਲ ਮਿਲਾਪ ਵੀ ਅਕਸਰ ਬਾਬਾ ਜੀ ਨਾਲ ਹੋ ਜਾਇਆ ਕਰਦਾ ਸੀ। ਜਦੋਂ ਕਿਤੇ ਗੁਰਦੁਆਰੇ ਦੇ ਕਾਰਜ ਲਈ ਟਰੈਕਟਰ ਜਾਂ ਹੋਰ ਸੇਵਾ ਦੀ ਲੋੜ ਹੁੰਦੀ ਤਾਂ ਬਿਨਾਂ ਸ਼ੱਕ ਸਰਦਾਰ ਗੁਰਨਾਮ ਸਿੰਘ ਜੀ ਸੇਵਾ ਵਿਚ ਬੜੇ ਚਾਅ ਨਾਲ ਹਿੱਸਾ ਪਾਉਂਦੇ। ਸਮਾਂ ਆਪਣੀ ਚਾਲੇ ਤੁਰਦਾ ਗਿਆ। ਬੀਬੀ ਪਰਮਜੀਤ ਕੌਰ ਨੇ ਆਪਣੇ ਪਤੀ ਸਾ ਗੁਰਨਾਮ ਸਿੰਘ ਜੀ ਨੂੰ ਕਿਹਾ ਕਿ ਬਾਬਾ ਜੀ ਪਾਸੋਂ ਬਹੁਤ ਸਾਰੀ ਸੰਗਤ ਨੇ ਅੰਮ੍ਰਿਤ ਛਕਿਆ, ਕਿਉਂ ਨਾ ਆਪਾਂ ਵੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਜਾਈਏ। ਇਹ ਅਜੀਬ ਜਿਹੀ ਸਲਾਹ ਸੁਣ ਕੇ ਸਾ ਗੁਰਨਾਮ ਸਿੰਘ ਹੋਰੀ ਕੁਝ ਸਮਾਂ ਤਾਂ ਚੁੱਪ ਰਹੇ। ਥੋੜੇ ਸਮੇਂ ਬਾਅਦ ਆਪਣੀ ਧਰਮ ਪਤਨੀ ਨੂੰ ਕਹਿਣ ਲੱਗੇ, ਕਿਉਂਕਿ ਇਹਨਾਂ ਦਾ ਸੁਭਾਅ ਬੜਾ ਖੁੱਲਾ ਖੁਲਾਸਾ ਹੁੰਦਾ ਸੀ, ਕਿ ਮੈਂ ਇਹੋ ਜਿਹੇ ਫਾਹੇ ਵਿਚ ਨਹੀਂ ਪੈਣਾ ਤੇ ਤੈਨੂੰ ਮੈਂ ਰੋਕਦਾ ਕੋਈ ਨਹੀਂ, ਮੇਰੀ ਵੱਲੋਂ ਇਕ ਦੀ ਥਾਂ ਦੋ ਕੁਰਬਾਨਾ ਪਾ ਲੈ। ਇਹਨਾਂ ਕਹਿਣ ਨਾਲ ਬੀਬੀ ਜੀ ਨੂੰ ਛੁੱਟੀ ਮਿਲ ਗਈ। ਬੀਬੀ ਹੋਰੀ ਅਗਲੀ ਸੰਗਰਾਂਦ ਨੂੰ ਗੁਰਦੁਆਰਾ ਸਾਹਿਬ ਪਹੁੰਚੇ ਤੇ ਉਥੇ ਅੰਮ੍ਰਿਤ ਛਕ ਲਿਆ, ਗੁਰਸਿੱਖੀ ਰਹਿਤ ਤੇ ਬਾਣੀ ਦੇ ਪੂਰਨ ਨਿਤਨੇਮੀ ਬਣ ਗਏ। ਬੀਬੀ ਜੀ ਨੇ ਗੁਰਸਿੱਖੀ ਧਾਰਨ ਕਰਨ ਨਾਲ ਸਹਿਜੇ ਸਹਿਜੇ ਪਿੰਡ ਦੀਆਂ ਬਹੁਤ ਸਾਰੀਆਂ ਬੀਬੀਆਂ ਤੇ ਬੱਚਿਆਂ ਨੇ ਵੀ ਅੰਮ੍ਰਿਤਪਾਨ ਕਰ ਲਿਆ। ਬੀਬੀ ਪਰਮਜੀਤ ਕੌਰ ਹੋਰਾਂ ਦੇ ਮਨ ਵਿਚ ਬਹੁਤ ਚਾਹਨਾ ਸੀ ਕਿ ਮੇਰੇ ਪਤੀ ਜੀ ਵੀ ਕਿਵੇਂ ਨਾ ਕਿਵੇਂ ਅੰਮ੍ਰਿਤ ਛਕ ਲੈਣ। ਇਕ ਸਮੇਂ ਬੀਬੀ ਪਰਮਜੀਤ ਕੌਰ ਨੇ ਭਾਈ ਮਹਿੰਦਰ ਸਿੰਘ ਰਾਹੀਂ ਸਰਦਾਰ ਹੋਰਾਂ ਨੂੰ ਅੰਮ੍ਰਿਤ ਛਕਣ ਲਈ ਕਹਾਇਆ। ਭਾਈ ਮਹਿੰਦਰ ਸਿੰਘ ਹੋਰਾਂ ਸਰਦਾਰ ਹੋਰਾਂ ਦੇ ਖੁਸ਼ੀ ਦੇ ਮੂਡ ਨੂੰ ਵੇਖ ਕੇ ਹੌਸਲਾ ਕੀਤਾ ਤੇ ਕਿਹਾ ਕਿ ਸਰਦਾਰ ਜੀ, ਬੀਬੀ ਹੋਰ ਵੀ ਅੰਮ੍ਰਿਤ ਛਕ ਲਿਆ ਤੇ ਸਾਡੇ ਪਿੰਡੋਂ ਗਿਆਨੀਆਂ ਦੇ ਪਰਿਵਾਰ ਤੇ ਹੋਰ ਸੰਗਤ ਨੇ ਵੀ ਅੰਮ੍ਰਿਤਪਾਨ ਕਰ ਲਿਆ, ਕਾਫੀ ਸੰਗਤ ਅੰਮ੍ਰਿਤਧਾਰੀ ਹੋ ਗਈ ਹੈ, ਤੁਸੀਂ ਵੀ ਅੰਮ੍ਰਿਤ ਛਕ ਲਓ। ਮਹਿੰਦਰ ਸਿੰਘ ਹੋਰਾਂ ਦੀ ਇਹ ਸਿੱਖਿਆ ਸੁਣ ਕੇ ਸਰਦਾਰ ਗੁਰਨਾਮ ਸਿੰਘ ਕਹਿਣ ਲੱਗੇ ਕਿ ਮਹਿੰਦਰ ਸਿੰਘ, ਦੇਖ ਗਿਆਨੀ ਮੈਨੂੰ ਬਹੁਤੀਆਂ ਮੱਤਾਂ ਨਾ ਦੇ, ਮੈਂ ਨਾ ਤਾਂ ਤੈਨੂੰ ਰੋਕਦਾ ਤੇ ਨਾ ਤੇਰੇ ਬੀਜੀ ਨੂੰ ਰੋਕਿਆ, ਤੁਸੀਂ ਦੋਨੇ ਜਾਣੇ ਜੋ ਮਰਜ਼ੀ ਕਰੀ ਚਲੋ, ਜੋ ਮਰਜ਼ੀ ਛਕੀ ਚਲੋ, ਮੈਂ ਆਪਣੀ ਮਰਜ਼ੀ ਕਰਨੀ ਹੈ, ਮੈਨੂੰ ਤੁਸੀਂ ਮੇਰੇ ਰਸਤੇ ਤੋਂ ਰੋਕੋ ਨਾ। ਆ ਜੋ ਤੁਸੀਂ 6-7 ਇੰਚ ਦੀਆਂ ਕਿਰਪਾਨਾਂ ਪਾਈ ਫਿਰਦੇ ਹੋ ਨਾ, ਜੇ ਕੋਈ ਤੁਹਾਨੂੰ ਵੇਲੇ ਕੁ ਵੇਲੇ ਮਿਲ ਪਿਆ ਤਾਂ ਇਹਨਾਂ ਕਿਰਪਾਨਾਂ ਨੇ ਤੁਹਾਡਾ ਕੀ ਸਵਾਰਨਾ। ਦੇਖ ਗਿਆਨੀ, ਅੱਬਲ ਤਾਂ ਮੈਂ ਇਸ ਪਾਹੇ ਵਿਚ ਪੈਣਾ ਕੋਈ ਨਹੀਂ। ਸਰਦਾਰ ਗੁਰਨਾਮ ਸਿੰਘ ਹੋਣੀ ਕਹਿਣ ਲੱਗੇ ਕਿ ਜੇ ਮੈਂ ਅੰਮ੍ਰਿਤ ਛਕਿਆ ਤਾਂ ਮੈਂ ਬਾਬਾ ਜੀ ਨੂੰ ਕਹਿਣਾ ਕਿ ਮੈਂ ਕਿਰਪਾਨ ਦੀ ਥਾਂ ਰਿਵਾਲਵਰ ਪਹਿਨ ਕੇ ਅੰਮ੍ਰਿਤ ਛਕਣਾ ਹੈ, ਕਿਉਂਕਿ ਅੱਜ ਦੇ ਸਮੇਂ ਦਾ ਇਹ ਹਥਿਆਰ ਹੈ। ਮਹਿੰਦਰ ਸਿੰਘ ਹੋਰੀ ਸਰਦਾਰ ਜੀ ਪਾਸੋਂ ਇਸ ਤਰ੍ਹਾਂ ਥੋੜਾ ਜਿਹਾ ਖਰਖਰਾ ਕਰਾ ਕੇ ਘਰ ਬੀਬੀ ਜੀ ਹੋਰਾਂ ਪਾਸ ਆ ਗਏ ਤੇ ਦੱਸਿਆ ਕਿ ਸਰਦਾਰ ਹੋਰੀ ਕਹਿੰਦੇ ਨੇ ਕਿ ਭਾਈ ਹੁਣ ਸਮਾਂ ਬਦਲ ਗਿਆ ਹੈ ਕਿ ਜੇ ਮੈਂ ਅੰਮ੍ਰਿਤ ਛਕਿਆ ਤੇ ਮੈਂ ਕਿਰਪਾਨ ਦੀ ਥਾਂ ਰਿਵਾਲਵਰ ਪਾ ਕੇ ਅੰਮ੍ਰਿਤ ਛਕਣਾ। ਬੀਬੀ ਜੀ ਮਹਿੰਦਰ ਸਿੰਘ ਦੇ ਮੂੰਹੋਂ ਇਹ ਗੱਲ ਸੁਣ ਕੇ ਬੜੇ ਖੁਸ਼ ਹੋਏ ਤੇ ਕਹਿਣ ਲੱਗੇ, ਗਿਆਨੀ ਨਾ ਤਾਂ ਨਹੀਂ ਨਾ ਕੀਤੀ, ਭਾਵ ਕਿ ਨਾ ਤਾਂ ਨਹੀਂ ਨਾ ਕੀਤੀ, ਕਿਰਪਾਨ ਦੀ ਥਾਂ ਰਿਵਾਲਵਰ ਪਹਿਨਣ ਦੀ ਸ਼ਰਤ ਰੱਖੀ ਹੈ ਨਾ, ਤੂੰ ਇੰਜ ਕਰੀ ਜਦੋਂ ਬਾਬਾ ਜੀ ਮਿਲੇ ਬਾਬਾ ਜੀ ਨੂੰ ਦੱਸ ਦੇ, ਤੇ ਜਦੋਂ ਮੇਰਾ ਸੁਭਾਗ ਬਣਿਆ ਬਾਬਾ ਜੀ ਦੇ ਦਰਸ਼ਨ ਕਰਨ ਦਾ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗੀ ਕਿ ਕਿਵੇਂ ਨਾ ਕਿਵੇਂ ਸਰਦਾਰ ਜੀ ਨੂੰ ਅੰਮ੍ਰਿਤ ਛਕਾਉਣ ਲਈ ਮਨਾ ਲੈਣ। ਇਕ ਦਿਨ ਮਹਿੰਦਰ ਸਿੰਘ ਜੀ ਬਾਬਾ ਜੀ ਪਾਸ ਗਏ ਤੇ ਸਰਦਾਰ ਗੁਰਨਾਮ ਸਿੰਘ ਹੋਰਾਂ ਨੂੰ ਜੋ ਅੰਮ੍ਰਿਤ ਛਕਣ ਲਈ ਪ੍ਰੇਰਣਾ ਦਿੱਤੀ ਸੀ ਤੇ ਉਸ ਦੇ ਇਵਜ਼ਾਨੇ ਵਿਚ ਸਰਦਾਰ ਗੁਰਨਾਮ ਸਿੰਘ ਹੋਰਾਂ ਨੇ ਜੋ ਉੱਤਰ ਦਿੱਤਾ ਉਹ ਸਾਰਾ ਬਿਰਤਾਂਤ ਨਿਸੰਗ ਹੋ ਕੇ ਬਾਬਾ ਜੀ ਨੂੰ ਦੱਸਿਆ ਤੇ ਬਾਬਾ ਜੀ ਵੀ ਬੜੇ ਖੁਸ਼ ਹੋਏ ਤੇ ਮਹਿੰਦਰ ਸਿੰਘ ਹੋਰਾਂ ਨੂੰ ਕਹਿਣ ਲੱਗੇ ਕਿ ਸਰਦਾਰ ਹੋਰਾਂ ਨੂੰ ਕਹਿ ਦਿਓ ਕਿ ਤੁਸੀਂ ਅੰਮ੍ਰਿਤ ਛਕਣ ਲਈ ਤਿਆਰ ਹੋਵੋ, ਤੁਹਾਨੂੰ ਅਸੀਂ ਕਿਰਪਾਨ ਦੀ ਥਾਂ ਰਿਵਾਲਵਰ ਪਹਿਨਾ ਕੇ ਹੀ ਅੰਮ੍ਰਿਤ ਛਕਾ ਦਿਆਂਗੇ, ਪਰ ਨਾਲ ਉਨ੍ਹਾਂ ਨੂੰ ਦੱਸ ਜ਼ਰੂਰ ਦੇਣਾ ਕਿ ਜਿਵੇਂ ਕਿਰਪਾਨ ਹਰ ਵੇਲੇ ਦਿਨੇ ਰਾਤ ਪਹਿਨੀ ਦੀ ਹੈ ਨਾ, ਤਿਵੇਂ 24 ਘੰਟੇ ਹਰ ਸਮੇਂ ਰਿਵਾਲਵਰ ਉਨ੍ਹਾਂ ਨੂੰ ਅੰਗ ਸੰਗ ਰੱਖਣਾ ਪੈਣਾ ਹੈ। ਇਸ਼ਨਾਨ ਕਰਨ ਲੱਗਿਆਂ ਵੀ ਰਿਵਾਲਵਰ ਨੂੰ ਸਰੀਰ ਤੋਂ ਜੁਦਾ ਨਹੀਂ ਕਰਨਾ, ਕਿਉਂਕਿ ਕਿਰਪਾਨ ਵੀ ਸਿੱਖ ਇਸ਼ਨਾਨ ਕਰਨ ਵੇਲੇ ਜਾਂ ਕਿਸੇ ਵੀ ਹੋਰ ਸਮੇਂ ਸਰੀਰ ਤੋਂ ਅਲੈਦਾ ਨਹੀਂ ਕਰਦਾ। ਤੇ ਨਾਲ ਹੀ ਮਹਿੰਦਰ ਸਿੰਘ ਜੀ ਨੂੰ ਕਿਹਾ ਕਿ ਬੀਬੀ ਜੀ ਨੂੰ ਕਹਿਣਾ ਕਿ ਜਿਵੇਂ ਪਹਿਲਾਂ ਗੁਰਸਿੱਖੀ ਦੀ ਪ੍ਰਾਪਤੀ ਲਈ ਹਰ ਰੋਜ਼ ਬੇਨਤੀ ਚੌਪੀ ਦਾ ਪਾਠ ਸਰਦਾਰ ਹੋਰਾਂ ਨਿਮਿਤ ਕਰਕੇ ਅਰਦਾਸ ਕਰਦੇ ਆ, ਇਹ ਨੇਮ ਉਸੇ ਤਰ੍ਹਾਂ ਜਾਰੀ ਰੱਖਣ। ਬਾਬਾ ਜੀ ਨੂੰ ਮਿਲ ਕੇ ਭਾਈ ਮਹਿੰਦਰ ਸਿੰਘ ਹੋਰੀ ਵਾਪਸ ਪਿੰਡ ਚਲੇ ਗਏ। ਸ਼ਾਮ ਨੂੰ ਸਰਦਾਰ ਜੀ ਕੰਮਕਾਰ ਤੋਂ ਵਾਪਸ ਘਰ ਆਏ। ਪ੍ਰਸ਼ਾਦਾ ਛਕਣ ਉਪਰੰਤ ਮਹਿੰਦਰ ਸਿੰਘ ਜੀ ਨੂੰ ਉਨ੍ਹਾਂ ਦਾ ਚਿਹਰਾ ਕੁਝ ਖੁਸ਼ੀ ਦੇ ਮੂਡ ਵਿਚ ਦਿਸਿਆ ਤੇ ਉਨ੍ਹਾਂ ਹਿੰਮਤ ਕਰਕੇ ਕਿਹਾ ਕਿ ਸਰਦਾਰ ਜੀ, ਮੈਂ ਬਾਬਾ ਜੀ ਪਾਸ ਆਪ ਜੀ ਨੇ ਜੋ ਅੰਮ੍ਰਿਤ ਛਕਣ ਲਈ ਸ਼ਰਤ ਰੱਖੀ ਹੈ ਨਾ, ਉਹ ਦੱਸ ਆਇਆ। ਤੇ ਬਾਬਾ ਜੀ ਨੇ ਬੜੀ ਖੁਸ਼ੀ ਨਾਲ ਕਹਿ ਦਿੱਤਾ ਹੈ ਕਿ ਜੇ ਸਰਦਾਰ ਹੋਰੀ ਰਿਵਾਲਵਰ ਨਾਲ ਅੰਮ੍ਰਿਤ ਛਕਣ ਲਈ ਤਿਆਰ ਹੋਣ ਤਦ ਅਸੀਂ ਉਨ੍ਹਾਂ ਨੂੰ ਰਿਵਾਲਵਰ ਨਾਲ ਹੀ ਅੰਮ੍ਰਿਤ ਛਕਾ ਦਿਆਂਗੇ, ਪਰ ਕਿਰਪਾਨ ਵਾਂਗ ਹਰ ਸਮੇਂ ਰਿਵਾਲਵਰ ਨੂੰ ਅੰਗ ਸੰਗ ਰੱਖਣਾ ਪੈਣਾ। ਇਹ ਗੱਲ ਸੁਣ ਕੇ ਸਰਦਾਰ ਹੋਰੀ ਮਜ਼ਾਕੀਆ ਲਹਿਜੇ ਵਿਚ ਕਹਿਣ ਲੱਗੇ ਕਿ ਪਾਈਆ ਲੋਹੇ ਦੀ ਕਿਰਪਾਨ ਚੁੱਕਣ ਦੀ ਥਾਂ ਹੁਣ ਕਿਲੋ ਲੋਹਾ ਚੁੱਕਣਾ ਪੈ ਜੂ, ਤੇ ਜੇ ਕਿਤੇ ਰਾਤ ਨੂੰ ਅਵੇਸਲੇ ਘੋੜਾ ਦੱਬ ਹੋ ਗਿਆ ਤਾਂ ਜਾਨ ਤੋਂ ਵੀ ਹੱਥ ਧੋ ਬੈਠਾਂਗਾ। ਤੁਸੀਂ ਸਾਰੇ ਮੇਰੇ ਗਲ ਵਿਚ ਫਾਹਾ ਪਾਉਣ ਨੂੰ ਬੜੇ ਕਾਲੇ ਪਏ ਹੋ, ਅਜੇ ਮੈਨੂੰ ਸੋਚ ਵਿਚਾਰ ਕਰਨ ਦਿਓ। ਜਿਸ ਤਰ੍ਹਾਂ ਤੁਸੀਂ ਮੇਰੇ ਮਗਰ ਹੱਥ ਧੋ ਕੇ ਪਏ ਹੋ, ਇਸ ਤਰ੍ਹਾਂ ਤਾਂ ਮੈਂ ਅਗਲੇ ਜਨਮ ਵਿਚ ਵੀ ਅੰਮ੍ਰਿਤ ਨਹੀਂ ਛਕਣਾ। ਇਸ ਤਰ੍ਹਾਂ ਹਾਸੇ ਮਕੌਲ ਵਿਚ ਸਾਰੇ ਆਪੋ ਆਪਣੇ ਕਮਰਿਆਂ ਵਿਚ ਆਰਾਮ ਕਰਨ ਚਲੇ ਗਏ। ਕੁਦਰਤ ਦੀ ਨੇਤ ਖੇਤੀ ਨੂੰ ਪਾਣੀ ਦੇਣ ਵਾਸਤੇ ਸਰਦਾਰ ਗੁਰਨਾਮ ਸਿੰਘ ਹੋਰਾਂ ਨੇ ਆਪਣੇ ਖੇਤ ਵਿਚ ਬੋਰ ਕਰਾਉਣੇ ਸ਼ੁਰੂ ਕਰ ਦਿੱਤੇ ਟਿਊਬਵੈਲ ਲਗਾਉਣ ਲਈ। ਚਾਰ ਪੰਜ ਥਾਂ ਇਕੋ ਖੇਤ ਵਿਚ ਹੀ ਥਾਂ ਬਦਲ ਬਦਲ ਕੇ ਕਾਫੀ ਡੂੰਘਾਈ ਤੱਕ ਪਾਣੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਪੱਲੇ ਨਾ ਪਈ, ਕਿਸੇ ਬੋਰ ਵਿਚੋਂ ਵੀ ਪਾਣੀ ਪ੍ਰਾਪਤ ਨਾ ਹੋਇਆ। ਜਿਵੇਂ ਘਰ ਵਿਚ ਬੀਬੀ ਜੀ ਹੋਰਿਆਂ ਪਾਸੋਂ ਅਕਸਰ ਗੁਰਬਾਣੀ ਦੀ ਸ਼ਕਤੀ ਤੇ ਅਰਦਾਸ ਪ੍ਰਥਾਏ ਸਰਦਾਰ ਹੋਰੀ ਸੁਣਦੇ ਰਹਿੰਦੇ ਸਨ ਕਿ ਜੋ ਵੀ ਸ਼ਰਧਾ ਭਾਵਨੀ ਨਾਲ ਸੱਚੇ ਦਿਲੋਂ ਸਤਿਗੁਰ ਜੀ ਪਾਸੋਂ ਬੇਨਤੀ ਕਰਕੇ ਮੰਗਦਾ ਹੈ, ਗੁਰੂ ਪਾਤਸ਼ਾਹ ਸ਼ਰਧਾ ਭਾਵਨੀ ਵਾਲੇ ਜਗਿਆਸੂ ਦੀ ਮੰਗ ਪੂਰੀ ਕਰ ਦਿੰਦੇ ਨੇ। ਜਦੋਂ ਦੁਨਿਆਵੀ ਯਤਨ ਕਰਨ ਨਾਲ ਪਾਣੀ ਪ੍ਰਾਪਤੀ ਲਈ ਸਫਲਤਾ ਪ੍ਰਾਪਤ ਨਾ ਹੋਈ ਤਾਂ ਹੁਣ ਸਰਦਾਰ ਗੁਰਨਾਮ ਸਿੰਘ ਹੋਰਾਂ ਦਾ ਮਨ ਕੁਝ ਅਧਿਆਤਮਕ ਓਟ ਆਸਰਾ ਲੈ ਕੇ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕਰਨ ਦਾ ਬਣਿਆ। ਸਾ ਗੁਰਨਾਮ ਸਿੰਘ ਜੀ ਦਿਲ ਦੇ ਬੜੇ ਪੱਧਰੇ ਸਨ, ਜਿਹੋ ਜਿਹੇ ਅੰਦਰੋਂ ਉਹੋ ਜਿਹੇ ਬਾਹਰੋਂ, ਸੱਜਣ ਨਾਲ ਸੱਜਣਤਾ ਹੀ ਪਗਾਉਣ ਵਾਲੇ ਤੇ ਦਸਾਂ ਨਵਾਂ ਦੀ ਕਿਰਤ ਕਰਨ ਵਾਲੇ, ਪਰ ਪੂਰਵਲੇ ਕਰਮਾਂ ਦੀ ਖੇਡ ਅਜੇ ਤੱਕ ਨਾਸਤਿਕਤਾ ਦਾ ਗਲਵਾ ਉਨ੍ਹਾਂ ਉਪਰ ਭਾਰੂ ਸੀ। ਪੰਜਾਬੀ ਦੀ ਕਹਾਵਤ ਹੈ ਕਿ ਗਾਉਂ ਭਨਾਵੇ ਜਾਉਂ, ਦੁਨਿਆਵੀ ਮਤਲਬ ਨੂੰ ਪੂਰਾ ਕਰਨ ਵਾਸਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਸਤਿਗੁਰਾਂ ਨਾਲ ਇਕ ਸੌਦਾ ਕੀਤਾ, ਪਰ ਇਸ ਸੌਦੇ ਦਾ ਘਰ ਵਿਚ ਧੂੰ ਨਾ ਕੱਢਿਆ। ਉਹ ਸੌਦਾ ਗੁਰਨਾਮ ਸਿੰਘ ਜੀ ਨੇ ਇਹ ਕੀਤਾ ਕਿ ਸਤਿਗੁਰੂ ਜੀ, ਮੈਂ ਖੇਤੀ ਨੂੰ ਪਾਣੀ ਲਾਉਣ ਵਾਸਤੇ ਆਪਣੀ ਮਰਜ਼ੀ ਨਾਲ ਪੰਜ ਬੋਰ ਕਰਵਾ ਕੇ ਵੇਖ ਚੁੱਕਾ, ਖਰਚਾ ਵੀ ਕਾਫੀ ਹੋ ਗਿਆ ਪਰ ਪਾਣੀ ਪ੍ਰਾਪਤ ਨਹੀਂ ਹੋਇਆ। ਕਿਰਪਾ ਕਰੋ, ਪਾਣੀ ਦੀ ਬਖਸ਼ਿਸ਼ ਕਰੋ, ਜਿੰਨੇ ਬੋਰਾਂ ਵਿਚੋਂ ਪਾਣੀ ਆ ਗਿਆ ਮੈਂ ਆਪ ਜੀ ਦੀ ਬਾਣੀ ਦੇ ਓਨਾ ਹੀ ਅਖੰਡ ਪਾਠ ਕਰਵਾ ਦੇਵਾਂਗਾ। ਜਿਵੇਂ ਕੋਈ ਪੂਰਬਲਾ ਚੰਗਾ ਕਰਮ ਪ੍ਰਗਟ ਹੋਣ ਲਈ ਬਹਾਨਾ ਬਣਨਾ ਹੁੰਦਾ, ਅਰਦਾਸ ਕਰਨ ਉਪਰੰਤ ਸਾ ਗੁਰਨਾਮ ਸਿੰਘ ਹੋਰਾਂ ਨੇ ਤੀਸਰੇ ਦਿਨ ਬੋਰ ਕਰਨ ਵਾਲਿਆਂ ਨੂੰ ਸੱਦ ਕੇ ਮੁੜ ਬੋਰ ਆਰੰਭ ਕਰ ਦਿੱਤੇ। ਬੋਰ ਕਰਨ ਵਾਲੇ ਕਹਿਣ ਲੱਗੇ, ਸਰਦਾਰ ਜੀ, ਕਿਸ ਥਾਂ ਬੋਰ ਆਰੰਭੀਏ? ਗੁਰਨਾਮ ਸਿੰਘ ਹੋਰਾਂ ਨੇ ਬੋਰ ਕਰਨ ਵਾਲਿਆਂ ਨੂੰ ਆਖਿਆ ਕਿ ਅੱਗੇ ਮੈਂ ਪੰਜ ਥਾਂ ਤੁਹਾਨੂੰ ਕਹਿ ਕੇ ਕਿ ਤੁਸੀਂ ਬੋਰ ਇੱਥੇ ਕਰੋ ਉੱਥੇ ਕਰੋ, ਥਾਂ ਮੈਂ ਦੱਸੀ, ਤੁਸਾਂ ਬੋਰ ਕੀਤਾ ਪਰ ਪਾਣੀ ਨਹੀਂ ਮਿਲਿਆ, ਹੁਣ ਇੱਦਾਂ ਕਰੋ ਤੁਸੀਂ ਰੱਬ ਦਾ ਨਾਂ ਲੈ ਕੇ ਜਿੱਥੇ ਤੁਹਾਡਾ ਦਿਲ ਕਰਦਾ ਉੱਥੇ ਹੀ ਬੋਰ ਕਰਨਾ ਆਰੰਭ ਕਰ ਦਿਓ। ਬੋਰ ਕਰਨ ਵਾਲੇ ਵੀ ਹੈਰਾਨ ਸਨ ਕਿ ਅੱਗੇ ਤਾਂ ਸਰਦਾਰ ਹੋਰੀ ਕਹਿੰਦੇ ਸਨ ਕਿ ਉਹ ਫਲਾਣੇ ਦਾ ਬੋਰ ਚੱਲਦਾ ਹੈ ਉਸ ਦੀ ਸੇਧ ਕਰੋ, ਤੂਤ ਦੀ ਛੜੀ ਵਾਲਾ ਕਹਿ ਗਿਆ ਸੀ ਕਿ ਮੇਰੀ ਛੜੀ ਇੱਥੇ ਵਿੰਗੀ ਹੋਈ ਹੈ ਇੱਥੇ ਬੋਰ ਕਰੋ, ਕਈ ਉਕਤੀਆਂ ਜੁਕਤੀਆਂ ਕਰਦੇ ਸਨ। ਅੱਜ ਪਤਾ ਨਹੀਂ ਕੀ ਗੱਲ ਹੈ, ਸਾਡੇ ਪੁੱਛਣ ਤੇ ਵੀ ਸਾਨੂੰ ਆਪਣੀ ਮਰਜ਼ੀ ਕਰਨ ਲਈ ਕਹਿੰਦੇ ਨੇ। ਸਾ ਗੁਰਨਾਮ ਸਿੰਘ ਹੋਰੀ ਜਦੋਂ ਉਨ੍ਹਾਂ ਨੇ ਬੋਰ ਕਰਨ ਵਾਲਿਆਂ ਨੇ ਫਿਰ ਦੁਬਾਰਾ ਪੁੱਛਿਆ ਤੇ ਉਹ ਪਹਿਲੇ ਵਾਲਾ ਉੱਤਰ ਦਿੱਤਾ ਕਿ ਭਾਈ ਮੈਂ ਤੁਹਾਨੂੰ ਕਹਿ ਜੋ ਦਿੱਤਾ ਕਿ ਜਿੱਥੇ ਤੁਹਾਡੀ ਮਰਜ਼ੀ ਹੈ ਰੱਬ ਦਾ ਨਾਂ ਲੈ ਕੇ ਬੋਰ ਕਰਨਾ ਆਰੰਭ ਕਰ ਦੇਵੋ। ਇੰਨੀ ਗੱਲ ਆਖ ਕੇ ਆਪ ਖੇਤਾਂ ਦੇ ਦੂਜੇ ਪਾਸੇ ਫੇਰਾ ਮਾਰਨ ਚਲੇ ਗਏ। ਬੋਰ ਕਰਨ ਵਾਲਿਆਂ ਨੇ ਜਿੱਥੇ ਉਨ੍ਹਾਂ ਨੂੰ ਚੰਗਾ ਲੱਗਾ ਉੱਥੇ ਹੀ ਬੋਰ ਕਰਨਾ ਆਰੰਭ ਕਰ ਦਿੱਤਾ ਤੇ ਨਾਲੇ ਗੱਲਾਂ ਕਰਨ ਕਿ ਇੰਜ ਲੱਗਦਾ ਕਿ ਜਿਵੇਂ ਸਰਦਾਰ ਹੋਰੀ ਬੋਰ ਕਰਾ ਕਰਾ ਕੇ ਹੰਭ ਗਏ। ਦੂਜਾ ਕਹਿੰਦਾ ਕਿ ਅੱਗੇ ਅੱਜ ਤੱਕ ਇਹਨਾਂ ਦੇ ਮੂੰਹੋਂ ਰੱਬ ਦਾ ਨਾਂ ਨਹੀਂ ਸੁਣਿਆ, ਅੱਜ ਤਾਂ ਰੱਬ ਉੱਪਰ ਪੂਰਨ ਭਰੋਸਾ ਜਤਾ ਕੇ ਕਹਿ ਗਏ ਕਿ ਪਰਮਾਤਮਾ ਦਾ ਨਾਂ ਲੈ ਕੇ ਜਿੱਥੇ ਮਰਜ਼ੀ ਬੋਰ ਆਰੰਭ ਕਰ ਦੇਵੋ। ਉਹ ਤੀਜਾ ਕਹਿਣ ਲੱਗਾ ਕਿ ਭਲੇ ਉਹ ਹਾਥੀ ਦੇ ਪਾਂ ਵਿੱਚ ਸਾਰਿਆਂ ਦਾ ਹੀ ਪਾਉ ਆ ਜਾਂਦੇ ਆ, ਜਿਹੜਾ ਕੰਮ ਰੱਬ ਦੇ ਆਸਰੇ ਰੱਬ ਨੂੰ ਯਾਦ ਕਰਕੇ ਆਰੰਭੀਏ ਉਹਦੇ ਵਿੱਚ ਅਵਸ਼ ਸਫਲਤਾ ਮਿਲਦੀ ਹੈ। ਇਸੇ ਤਰ੍ਹਾਂ ਇੱਕ ਦੂਜੇ ਨੂੰ ਗੁਲਾਬਾ ਕਹਿਣ ਲੱਗਾ ਮਿਲਕੀ ਚੱਲ, ਕੱਲ ਤੱਕ ਇਹ ਪਰਤਾਵਾ ਵੀ ਹੋ ਜਾਵੇਗਾ। ਸ਼ਾਮ ਤੱਕ ਬੋਰ ਕਾਫੀ ਡੂੰਘਾ ਚਲਾ ਗਿਆ ਪਰ ਅਜੇ ਪੱਤਣ ਨਹੀਂ ਸੀ ਆਇਆ। ਅਗਲੇ ਦਿਨ ਬੋਰ ਵਾਲਿਆਂ ਨੇ ਫੇਰ ਬੋਰ ਆਰੰਭ ਕਰ ਦਿੱਤਾ। ਦੇਵਨੇਤ ਨਾਲ 30-40 ਫੁੱਟ ਨੀਲੀ ਰੇਤਾ ਦਾ ਪੱਤਣ ਆ ਗਿਆ। ਬੋਰ ਕਰਨ ਵਾਲੇ ਵੀ ਤੇ ਸਰਦਾਰ ਹੋਰੀ ਵੀ ਬੜੇ ਖੁਸ਼ ਕਿ ਪ੍ਰਮਾਤਮਾ ਨੇ ਮਿਹਰ ਕਰ ਦਿੱਤੀ। ਬੋਰ ਵਿੱਚ ਪਾਈਪ ਪਾ ਮੋਟਰ ਪੱਖਾ ਫਿੱਟ ਕਰਕੇ ਜਦੋਂ ਬੋਰ ਚਲਾਇਆ ਤਾਂ ਬੇਅੰਤ ਪਾਣੀ ਆਇਆ। ਬੋਰ ਕਰਨ ਵਾਲੇ ਕਰਿੰਦਿਆਂ ਨੇ ਵੀ ਸਰਦਾਰ ਹੋਰਾਂ ਨੂੰ ਵਧਾਈਆਂ ਦਿੱਤੀਆਂ ਤੇ ਨਾਲ ਹੀ ਕਿਹਾ ਕਿ ਸਰਦਾਰ ਜੀ ਇਹ ਸਾਰੀ ਰੱਬ ਦੇ ਨਾਂ ਦੀ ਬਰਕਤ ਹੈ, ਰੱਬ ਦਾ ਨਾਂ ਲੈ ਕੇ ਬੋਰ ਆਰੰਭਿਆ ਸੀ ਸੋ ਰੱਬ ਨੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਤੇ ਸਾਰੀ ਬਰਕਤ ਦਿੱਤੀ ਹੈ। ਸਰਦਾਰ ਹੋਰਾਂ ਦਾ ਮਨ ਵੀ ਖੁਸ਼ੀ ਵਿੱਚ ਆ ਪ੍ਰਭੂ ਸ਼ੁਕਰਾਨੇ ਲਈ ਦਰਬ ਗਿਆ ਤੇ ਨਾਲ ਹੀ ਸਰਦਾਰ ਹੋਰਾਂ ਨੇ ਬੋਰ ਕਰਨ ਵਾਲੇ ਮਿਲਕੀ ਤੇ ਗੁਲਾਬੇ ਨੂੰ ਕਿਹਾ ਕਿ ਹੁਣ ਪ੍ਰਮਾਤਮਾ ਪ੍ਰਸੰਨ ਤਾਂ ਹੋਇਆ ਹੀ ਹੈ, ਬਾਕੀ ਖੇਤਾਂ ਵਿੱਚ ਤੇ ਜੱਲੋਵਾਲ ਵਾਲੀ ਜ਼ਮੀਨ ਵਿੱਚ ਵੀ ਤੁਸੀਂ ਰੱਬ ਦਾ ਨਾਂ ਲੈ ਕੇ ਬੋਰ ਕਰ ਦਿਓ। ਪਰਮਾਤਮਾ ਦੀ ਅਜਿਹੀ ਮਿਹਰ ਹੋਈ, ਲਗਾਤਾਰ 9 ਬੋਰ ਕਰਵਾਏ, 9 ਵਿੱਚ ਹੀ ਬੇਅੰਤ ਪਾਣੀ ਆ ਗਿਆ। ਜਦੋਂ ਸਾਰੇ ਬੋਰਾਂ ਵਿੱਚ ਸਫਲਤਾ ਮਿਲੀ ਤਾਂ ਸਾਹ ਗੁਰਨਾਮ ਸਿੰਘ ਜੀ ਨੇ ਬੀਬੀ ਪਰਮਜੀਤ ਕੌਰ ਨੂੰ ਬੜੀ ਖੁਸ਼ੀ ਨਾਲ ਦੱਸਿਆ ਕਿ ਮੈਂ ਗੁਰੂ ਮਹਾਰਾਜ ਜੀ ਦੇ ਸਨਮੁਖ ਬੇਨਤੀ ਕੀਤੀ ਸੀ ਕਿ ਜਿੰਨੇ ਬੋਰ ਹੋ ਜਾਣਗੇ ਪਾਣੀ ਆ ਜਾਵੇਗਾ ਉਨੇ ਹੀ ਅਖੰਡ ਪਾਠ ਕਰਵਾਵਾਂਗਾ, ਇਹ ਸੁਖਣਾ ਮੈਂ ਸੁਖੀ ਹੈ ਤੇ ਹੁਣ ਆਪਾਂ ਵਿਹਲੇ ਟਾਈਮ ਸੁਖਣਾ ਲਾ ਲਈਏ। ਬੀਬੀ ਪਰਮਜੀਤ ਕੌਰ ਜੀ ਵੀ ਬੜੇ ਪ੍ਰਸੰਨ ਹੋਏ ਕਿ ਚਲੋ ਦੁਨਿਆਵੀ ਕੰਮਾਂ ਦੀ ਬਦੌਲਤ ਹੀ ਸਰਦਾਰ ਹੋਰਾਂ ਨੂੰ ਪ੍ਰਮਾਤਮਾ ਦੀ ਹੋਂਦ ਦਾ ਅਹਿਸਾਸ ਤਾਂ ਹੋਇਆ। ਭਾਈ ਮਹਿੰਦਰ ਸਿੰਘ ਜੀ ਨੇ ਬਾਬਾ ਜੀ ਪਾਸ ਜਾ ਕੇ 9 ਅਖੰਡ ਪਾਠ ਇਕੱਠੇ ਕਰਵਾਉਣ ਲਈ ਬੇਨਤੀ ਕੀਤੀ ਕਿ ਸਰਦਾਰ ਹੋਰਾਂ ਨੇ ਬੇਨਤੀ ਗੁਰੂ ਮਹਾਰਾਜ ਦੇ ਚਰਨਾਂ ਵਿਚ ਕੀਤੀ ਸੀ, ਸਤਿਗੁਰੂ ਜੀ ਨੇ ਸਫਲਤਾ ਬਖਸ਼ੀ ਹੈ ਬੋਰਾਂ ਵਿਚ, ਸੋ ਇਸ ਕਰਕੇ ਆਪਾਂ 9 ਅਖੰਡ ਪਾਠ ਇਕੱਠੇ ਹੀ ਕਰਾਉਣੇ ਆ। ਤੇ ਬਾਬਾ ਜੀ ਕਹਿਣ ਲੱਗੇ ਕਿ ਮਹਿੰਦਰ ਸਿੰਘ ਕੋ ਰੱਬ ਦਾ ਉਲਾਂਭਾ ਲਾਉਣਾ, ਅਖੰਡ ਪਾਠ ਤਾਂ ਇਕ ਹੀ ਘਰ ਵਿਚ ਪਿਆਰ ਸ਼ਰਧਾ ਨਾਲ ਹੋ ਜਾਵੇ ਤੇ ਘਰ ਵਾਲੇ ਬੈਠ ਕੇ ਸੁਣਨ ਤਾਂ ਬੇਅੰਤ ਲਾਭ ਹੋ ਜਾਂਦਾ ਹੈ। ਜੇ 9 ਜਣੇ ਗੁਰੂ ਮਹਾਰਾਜ ਜੀ ਦੀ ਤਾਬਿਆ ਬੈਠੇ ਪੱਤਰਿਆਂ ਉਪਰ ਨਿਗਾਹ ਫੇਰੀ ਜਾਣ ਤਾਂ ਇਹਦਾ ਲਾਭ ਕੋਈ ਨਹੀਂ ਹੋਣਾ। ਤੁਸੀਂ ਇੰਜ ਕਰੋ, ਵਾਰੋ ਵਾਰੀ ਇਕ ਇਕ ਅਖੰਡ ਪਾਠ ਰਖਵਾ ਕੇ ਭੋਗ ਪਾ ਲਵੋ। ਸੋ ਜਦੋਂ ਸਮਾਪਤੀ ਹੋਣ ਵਾਲੀ ਹੋਈ, ਅਖੀਰਲੇ ਅਖੰਡ ਪਾਠ ਵਿਚ ਮੈਂ 3 ਦਿਨ ਉਥੇ ਤੁਹਾਡੇ ਪਾਸ ਮਾਛੀਆਂ ਰਹਿ ਕੇ ਉਸ ਅਖੰਡ ਪਾਠ ਵਿਚ ਹਾਜ਼ਰੀ ਭਰਾਂਗਾ। ਬਾਬਾ ਜੀ ਨਾਲ ਪ੍ਰੋਗਰਾਮ ਬਣਾ ਕੇ ਭਾਈ ਮਹਿੰਦਰ ਸਿੰਘ ਹੋਰੀ ਘਰ ਪੁੱਜੇ ਤੇ ਸਾਰਾ ਪ੍ਰੋਗਰਾਮ ਬੀਬੀ ਪਰਮਜੀਤ ਕੌਰਾਂ ਨੂੰ ਦੱਸ ਦਿੱਤਾ। ਅਖੰਡ ਪਾਠਾਂ ਦੀ ਲੜੀ ਆਰੰਭ ਹੋ ਗਈ। ਸਵੇਰੇ ਸ਼ਾਮ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਸਰਦਾਰ ਹੋਰਾਂ ਨੇ ਕੰਮ ਤੇ ਚਲੇ ਜਾਣਾ। ਪਾਠੀ ਸਿੰਘਾਂ ਨੇ ਪਾਠ ਪੂਰਾ ਕਰਨਾ ਤੇ ਆਪਣੀ ਸੇਵਾ ਲੈ ਲੈਣੀ, ਬੀਬੀ ਹੋਰੀ ਆਈ ਗਈ ਸੰਗਤ ਦੀ ਸੇਵਾ ਵਿਚ ਸਮਾਂ ਬਿਤਾਉਣਾ। ਆਖਰੀ ਅਖੰਡ ਪਾਠ ਦੇ ਆਰੰਭ ਵਿਚ ਬਾਬਾ ਜੀ ਆਪਣੇ ਦਿੱਤੇ ਹੋਏ ਬਚਨ ਅਨੁਸਾਰ ਪਿੰਡ ਮਾਛੀਆਂ ਪੁੱਜ ਗਏ। ਅਖੰਡ ਪਾਠ ਦੀ ਆਰੰਭਤਾ ਹੋ ਗਈ। ਸਾਹ ਗੁਰਨਾਮ ਸਿੰਘ ਜੀ ਆਰੰਭ ਦੀ ਹਾਜ਼ਰੀ ਭਰ ਕੇ ਪਿੰਡ ਜੱਲੋਵਾਲ ਕੰਮਕਾਜ ਵੇਖਣ ਚਲੇ ਗਏ। ਸ਼ਾਮ ਨੂੰ ਫਿਰ ਆ ਹਾਜ਼ਰ ਹੋਏ। ਅਗਲੇ ਦਿਨ ਫਿਰ ਸਵੇਰੇ ਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਪਿੰਡ ਜੱਲੋਵਾਲ ਨੂੰ ਸਾਈਕਲ ਤੇ ਸਵਾਰ ਹੋ ਕੇ ਕੰਮਕਾਰ ਤੇ ਪੁੱਜ ਗਏ। ਅਖੰਡ ਪਾਠ ਦੇ ਮੱਧ ਦੀ ਅਰਦਾਸ ਹੋਈ। ਸਰਦਾਰ ਗੁਰਨਾਮ ਸਿੰਘ ਹੋਰਾਂ ਨੂੰ ਸੰਗਤ ਵਿਚ ਨਾਂ ਵੇਖ ਕੇ ਬਾਬਾ ਜੀ ਨੇ ਬੀਬੀ ਪਰਮਜੀਤ ਕੌਰ ਨੂੰ ਪੁੱਛਿਆ ਕਿ ਬੀਬੀ ਜੀ ਸਰਦਾਰ ਹੋਰੀ ਕਿੱਥੇ ਹੈ, ਉਹ ਅਰਦਾਸ ਵਿਚ ਹਾਜ਼ਰੀ ਭਰਨ ਕਿਉਂ ਨਹੀਂ ਆਏ। ਤੇ ਬੀਬੀ ਹੋਰਾਂ ਕਿਹਾ ਕਿ ਬਾਬਾ ਜੀ ਉਹ ਜੱਲੋਵਾਲ ਖੇਤੀ ਦਾ ਕੰਮ ਕਾਰ ਵੇਖਣ ਗਏ ਨੇ। ਬਾਬਾ ਜੀ ਕਹਿਣ ਲੱਗੇ ਕਿ ਅਖੰਡ ਪਾਠ ਤੁਸੀਂ ਸਰਦਾਰ ਹੋਰਾਂ ਦੀ ਸਲਾਹ ਨਾਲ ਨਹੀਂ ਰਖਾਇਆ। ਬੀਬੀ ਜੀ ਨੇ ਉੱਤਰ ਦਿੱਤਾ, ਬਾਬਾ ਜੀ ਅਖੰਡ ਪਾਠ ਤਾਂ ਸਾਰੇ ਹੀ ਉਨ੍ਹਾਂ ਦੀ ਸਲਾਹ ਨਾਲ ਹੀ ਰਖਵਾਏ, ਪਰ ਤੁਹਾਨੂੰ ਪਤਾ ਹੀ ਹੈ ਕਿ ਉਹ ਆਪਣੀ ਮਰਜ਼ੀ ਕਰਦੇ ਆ। ਬਾਬਾ ਜੀ ਕਹਿਣ ਲੱਗੇ ਕਿ ਬੀਬੀ ਜੀ ਮਰਜ਼ੀ ਵੀ ਕਿਸੇ ਹਿਸਾਬ ਕਿਤਾਬ ਦੀ ਕਰਨੀ ਚਾਹੀਦੀ ਹੈ। ਆਪਾਂ ਨਿੱਤ ਦੇ ਜੀਵਨ ਵਿੱਚ ਵੇਖਦੇ ਹਾਂ ਕਿ ਘਰ ਕੋਈ ਸਤਿਕਾਰਯੋਗ ਮਹਿਮਾਨ ਆਇਆ ਹੋਵੇ, ਆਪਾਂ ਸਾਰੇ ਕੰਮਕਾਰ ਦੂਜੇ ਨੰਬਰ ਤੇ ਪਾ ਕੇ ਉਸ ਆਏ ਹੋਏ ਮਹਿਮਾਨ ਦੀ ਹਾਜ਼ਰੀ ਵਿੱਚ ਸਮਾਂ ਬਿਤਾਉਂਦੇ ਹਾਂ ਤੇ ਉਹਦੀ ਪੂਰਨ ਆਓ ਭਗਤ ਕਰਦੇ ਹਾਂ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਦੀਨ ਦੁਨੀਆਂ ਦੇ ਵਾਲੀ ਤੇ ਸਾਡੇ ਲੋਕ ਪ੍ਰਲੋਕ ਸਵਾਰਨ ਵਾਲੇ ਹਨ। ਸਤਿਗੁਰੂ ਸਾਡੇ ਘਰ ਆਏ ਹੋਣ ਤੇ ਆਪਾਂ ਬਾਹਰ ਖੇਤਾਂ ਵਿੱਚ ਘੁੰਮੀਏ, ਇਹ ਸਾਨੂੰ ਸ਼ੋਭਾ ਨਹੀਂ ਦਿੰਦਾ। ਤੁਸੀਂ ਕਿਸੇ ਬੰਦੇ ਨੂੰ ਉਹਨਾਂ ਦੇ ਪਿੱਛੇ ਭੇਜੋ ਤੇ ਸਾਡੀ ਵੱਲੋਂ ਉਹਨਾਂ ਨੂੰ ਕਹੋ ਕਿ ਭਾਵੇਂ ਕਿੰਨਾ ਵੀ ਜ਼ਰੂਰੀ ਕੰਮ ਹੋਵੇ, ਉਹ ਛੱਡ ਕੇ ਅੱਜ ਤੇ ਕੱਲ ਦਾ ਦਿਨ ਜ਼ਰੂਰ ਘਰ ਵਿੱਚ ਰਹਿ ਕੇ ਸਤਿਗੁਰੂ ਜੀ ਦੀ ਹਾਜ਼ਰੀ ਭਰਨ। ਬੀਬੀ ਹੋਰਾਂ ਨੇ ਬਾਬਾ ਜੀ ਦਾ ਸੁਨੇਹਾ ਇੱਕ ਬੰਦੇ ਨੂੰ ਸਾਈਕਲ ਤੇ ਜੱਲੋਵਾਲ ਦੇ ਕੇ ਭੇਜਿਆ। ਇਧਰ ਬਾਬਾ ਜੀ ਨੇ ਜਿੰਨੀ ਸੰਗਤ ਸੀ ਬੇਂਦੀ ਚੌਪੜੀ ਦਾ ਸੰਗਤੀ ਪਾਠ ਕਰਵਾ ਕੇ ਸਾਹ ਗੁਰਨਾਮ ਸਿੰਘ ਹੋਰਾਂ ਲਈ ਗੁਰਸਿੱਖੀ ਜੀਵਨ ਦੀ ਪ੍ਰਾਪਤੀ ਲਈ ਅਰਦਾਸ ਕੀਤੀ। ਕੋ ਘੰਟੇ ਡੇਢ ਘੰਟੇ ਪਿੱਛੋਂ ਸਰਦਾਰ ਜੀ ਵੀ ਘਰ ਪੁੱਜ ਗਏ। ਮੂੰਹ ਹੱਥ ਧੋ ਕੇ ਜਿਸ ਕਮਰੇ ਵਿਚ ਬਾਬਾ ਜੀ ਬੈਠੇ ਸਨ ਗੁਰੂ ਫਤਿਹ ਬੁਲਾਉਣ ਗਏ। ਬਾਬਾ ਜੀ ਨੇ ਫਤਿਹ ਦੀ ਸਾਂਝ ਪਾਈ ਤੇ ਕਿਹਾ ਕਿ ਪਹਿਲਾਂ ਉਪਰ ਜਾ ਕੇ ਚੁਬਾਰੇ ਵਿਚ ਜਿੱਥੇ ਸਤਿਗੁਰੂ ਜੀ ਦੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ, ਅਖੰਡ ਪਾਠ ਚੱਲ ਰਿਹਾ ਹੈ, ਉਥੇ ਜਾਓ ਤੇ ਸਤਿਗੁਰੂ ਜੀ ਨੂੰ ਮੱਥਾ ਟੇਕ ਕੇ ਆਓ। ਸਾਹ ਗੁਰਨਾਮ ਸਿੰਘ ਜੀ ਪੌੜੀਆਂ ਚੜ ਕੇ ਚੁਬਾਰੇ ਉਪਰ ਜਿੱਥੇ ਅਖੰਡ ਪਾਠ ਚੱਲਦਾ ਸੀ ਮੱਥਾ ਟੇਕਣ ਚਲੇ ਗਏ। ਆਪ ਜੀ ਨੇ ਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ ਤੇ ਇਨ੍ਹਾਂ ਨੂੰ ਇਕ ਬਹੁਤ ਹੀ ਅਜੀਬ ਜਿਹਾ ਅਨੁਭਵ ਮਹਿਸੂਸ ਹੋਇਆ, ਜੋ ਬਹੁਤ ਸਮੇਂ ਬਾਅਦ ਉਨ੍ਹਾਂ ਨੇ ਆਪਣੀ ਜ਼ਬਾਨੀ ਦੱਸਿਆ ਕਿ ਜਿਉਂ ਹੀ ਮੈਂ ਗੁਰੂ ਮਹਾਰਾਜ ਨੂੰ ਮੱਥਾ ਟੇਕਣ ਲਈ ਉਪਰ ਗਿਆ ਤੇ ਉਥੇ ਸਤਿਗੁਰੂ ਜੀ ਦੇ ਸਨਮੁਖ ਆਪਣਾ ਮੱਥਾ ਰੱਖਿਆ, ਮੱਥਾ ਟੇਕਿਆ ਤੇ ਸਰਦਾਰ ਹੋਰਾਂ ਨੇ ਦੱਸਿਆ ਕਿ ਮੇਰੇ ਸਰੀਰ ਵਿਚ ਇਕ ਝਰਨਾਹਟ ਜਿਹੀ ਫਿਰੀ। ਮੈਨੂੰ ਬਾਹਰ ਤੇ ਕੁਝ ਨਹੀਂ ਦਿਸ ਰਿਹਾ ਸੀ, ਪਰ ਅੰਦਰੋਂ ਅੰਦਰੀ ਮੈਨੂੰ ਇੰਜ ਮਹਿਸੂਸ ਹੋਇਆ ਕਿ ਮੇਰਾ ਸਿਰ ਮੇਰੀ ਗਰਦਨ ਤੋਂ ਲੱਥ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪਿਆ ਹੋਇਆ ਹੈ ਤੇ ਮੈਨੂੰ ਮੇਰੇ ਪਿਛਲੇ ਜਨਮ ਦੀ ਵੀ ਸੋਝੀ ਚੰਗੀ ਤਰ੍ਹਾਂ ਪ੍ਰਤੀਤ ਹੋ ਗਈ ਤੇ ਉਹਨਾਂ ਆਖਣਾ ਕਿ ਮੈਂ ਇਹ ਨਹੀਂ ਦੱਸਣੀ, ਜੋ ਮੈਨੂੰ ਸੋਝੀ ਪਿਛਲੇ ਜਨਮ ਦੀ ਹੋਈ ਉਹ ਤੇ ਨਹੀਂ ਮੈਂ ਦੱਸਣੀ। ਮੈਨੂੰ ਇਸ ਗੱਲ ਦਾ ਵੀ ਪਤਾ ਨਹੀਂ ਲੱਗਾ ਕਿ ਮੈਂ ਕਿੰਨਾ ਕੁ ਚਿਰ ਸਤਿਗੁਰੂ ਜੀ ਨੂੰ ਨਤਮਸਤਕ ਹੋਇਆ ਰਿਹਾ ਤੇ ਜਦੋਂ ਮੈਨੂੰ ਮੁੜ ਸੁਰਤ ਆਈ, ਮੈਂ ਮੱਥਾ ਚੁੱਕਿਆ ਤਾਂ ਮੇਰੇ ਲਾਗੇ ਭਾਈ ਦਲੀਪ ਸਿੰਘ ਪ੍ਰਸ਼ਾਦ ਲੈ ਕੇ ਖਲੋਤਾ ਸੀ। ਸਰੀਰ ਮੇਰਾ ਹਲਕਾ ਫੁੱਲ ਸੀ, ਜਿਸ ਆਨੰਦ ਨੂੰ ਮੈਂ ਪਹਿਲਾਂ ਜ਼ਿੰਦਗੀ ਵਿਚ ਕਦੇ ਵੀ ਮਹਿਸੂਸ ਨਹੀਂ ਸੀ ਕੀਤਾ। ਇਸ ਅਨੁਭਵ ਤੋਂ ਬਾਅਦ ਸਰਦਾਰ ਗੁਰਨਾਮ ਸਿੰਘ ਹੋਰੀ ਕੁਝ ਸਮਾਂ ਸਤਿਗੁਰ ਦੀ ਹਜ਼ੂਰੀ ਵਿਚ ਬੈਠ ਕੇ ਗੁਰਬਾਣੀ ਦਾ ਪਾਠ ਸਰਵਣ ਕੀਤਾ ਤੇ ਮੁੜ ਜਦ ਫਿਰ ਬਾਬਾ ਜੀ ਪਾਸ ਆਏ ਤੇ ਬਾਬਾ ਜੀ ਨੇ ਪੁੱਛਿਆ ਕਿ ਸਰਦਾਰ ਜੀ ਸੁਣਾਓ, ਹੁਣ ਤੁਹਾਡੀ ਕੀ ਮਰਜ਼ੀ ਹੈ? ਆਪ ਨੇ ਉੱਤਰ ਦਿੱਤਾ ਕਿ ਬਾਬਾ ਜੀ, ਗੁਰੂ ਮਹਾਰਾਜ ਨੂੰ ਮੱਥਾ ਟੇਕਦਿਆਂ ਟੇਕਦਿਆਂ ਜੋ ਦ੍ਰਿਸ਼ ਸਤਿਗੁਰੂ ਜੀ ਨੇ ਵਿਖਾ ਦਿੱਤਾ, ਉਸ ਤੋਂ ਬਾਅਦ ਮੇਰੀ ਮਰਜ਼ੀ ਕਿੱਥੇ ਰਹਿ ਗਈ? ਹੁਣ ਤਾਂ ਮੇਰੀ ਮਰਜ਼ੀ ਖਤਮ ਹੋ ਗਈ ਹੈ, ਹੁਣ ਜਿਵੇਂ ਵੀ ਤੁਸੀਂ ਕਹੋਗੇ ਉਸੇ ਤਰ੍ਹਾਂ ਹੀ ਕਰਾਂਗਾ। ਹੁਣ ਤਾਂ ਸਿਰ ਸਤਿਗੁਰੂ ਜੀ ਨੇ ਆਪੇ ਹੀ ਭੇਟਾ ਲੈ ਲਿਆ। ਬਾਬਾ ਜੀ ਕਹਿਣ ਲੱਗੇ, ਸਰਦਾਰ ਜੀ, ਇਹ ਸੰਸਾਰ ਦੀਆਂ ਸਰਦਾਰੀਆਂ ਤੇ ਮਾਣ ਸਤਿਕਾਰ ਤੇ ਮਾਇਆ ਤੁਹਾਨੂੰ ਗੁਰੂ ਮਹਾਰਾਜ ਜੀ ਨੇ ਕਿਸੇ ਪੂਰਵਲੇ ਕਰਮ ਸਦਕਾ ਬਖਸ਼ਿਸ਼ ਕੀਤੀ ਹੈ। ਸਾਡੇ ਮਨ ਦੀ ਚਾਹਨਾ ਹੈ ਕਿ ਤੁਸੀਂ ਗੁਰੂ ਦੇ ਲੜ ਲੱਗ ਕੇ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗੈ ਮਾਨ, ਇਹ ਦਾਤਾਂ ਵੀ ਗੁਰੂ ਚਰਨਾਂ ਵਿਚੋਂ ਪ੍ਰਾਪਤ ਕਰ ਲਓ। ਸਾਹ ਗੁਰਨਾਮ ਸਿੰਘ ਹੋਰਾਂ ਨੇ ਦੋਵੇਂ ਹੱਥ ਜੋੜ ਕੇ ਉੱਤਰ ਦਿੱਤਾ ਕਿ ਬਾਬਾ ਜੀ, ਮੈਂ ਤਾਂ ਪਹਿਲਾਂ ਹੀ ਆਪ ਜੀ ਨੂੰ ਕਹਿ ਚੁੱਕਾ ਹਾਂ ਕਿ ਤੁਸੀਂ ਜੋ ਵੀ ਕਹੋਗੇ ਮੈਂ ਹੁਣ ਉਹ ਹੀ ਕਰਾਂਗਾ। ਮੇਰੇ ਮਨ ਵਿਚ ਕਿਸੇ ਕਿਸਮ ਦਾ ਕੋਈ ਸ਼ੱਕ ਸ਼ੁਭਾ ਨਹੀਂ ਰਹਿ ਗਿਆ। ਤੇ ਫਿਰ ਬਾਬਾ ਜੀ ਨੇ ਹੱਸਦਿਆਂ ਕਿਹਾ ਕਿ ਹੁਣ ਦੱਸੋ ਕਿ ਅੰਮ੍ਰਿਤ ਕਿਰਪਾਨ ਨਾਲ ਛਕਣਾ ਹੈ ਕਿ ਰਿਵਾਲਵਰ ਪਾ ਕੇ ਛਕਣਾ? ਸਰਦਾਰ ਗੁਰਨਾਮ ਸਿੰਘ ਜੀ ਕਹਿਣ ਲੱਗੇ, ਬਾਬਾ ਜੀ ਦੋਵੇਂ ਧਾਰਨ ਕਰਾਂਗਾ। ਸਤਿਗੁਰਾਂ ਦੀ ਬਖਸ਼ਿਸ਼ ਕਿਰਪਾਨ ਹਰ ਵੇਲੇ ਰੱਖਾਂਗਾ ਤੇ ਰਿਵਾਲਵਰ ਰਾਤ ਨੂੰ ਲਾ ਲਿਆ ਕਰਾਂਗਾ। ਬਾਬਾ ਜੀ ਬੜੇ ਪ੍ਰਸੰਨ ਹੋਏ। ਬੀਬੀ ਪਰਮਜੀਤ ਕੌਰ ਹੋਰੀ ਜੋ ਲਾਗੇ ਹੀ ਖੜੇ ਸਨ, ਉਨ੍ਹਾਂ ਨੂੰ ਸੰਬੋਧਨ ਕਰਕੇ ਬਾਬਾ ਜੀ ਕਹਿਣ ਲੱਗੇ, ਬੀਬੀ ਤੁਹਾਨੂੰ ਵਧਾਈ ਹੋਵੇ, ਸਰਦਾਰ ਹੋਰੀ ਅੰਮ੍ਰਿਤ ਛਕਣ ਲਈ ਆਪ ਹੀ ਖੁਸ਼ੀ ਨਾਲ ਮੰਨ ਗਏ ਨੇ। ਗੁਰੂ ਮਹਾਰਾਜ ਜੀ ਦੇ ਚਰਨ ਪੈਣੇ ਤੇ ਸੰਗਤ ਦਾ ਤੁਹਾਡੇ ਘਰ ਆਉਣਾ ਅੱਜ ਸਫਲਾ ਹੋਇਆ। ਦਿਨ ਨਿਯਤ ਕਰਕੇ ਸੱਤ ਅੱਠ ਹੋਰ ਪ੍ਰੇਮੀਆਂ ਨਾਲ ਸਰਦਾਰ ਗੁਰਨਾਮ ਸਿੰਘ ਹੋਰਾਂ ਨੇ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰ ਲਿਆ। ਤੇ ਜੀਵਨ ਪਰਯੰਤ ਗੁਰਸਿੱਖੀ ਰਹਿਤ ਵਿੱਚ ਪ੍ਰਪਾ ਕਰਾ ਕੇ ਪੂਰਨ ਨਿਤਨੇਮ ਕਰਕੇ ਆਪਣੀ ਆਯੂ ਨੂੰ ਸਫਲਾ ਕੀਤਾ। ਆਪ ਜੀ ਦਿਨੇ ਮਾਛੀਆਂ ਜਾਂ ਜੱਲੋਵਾਲ ਖੇਤਾਂ ਵਿੱਚ ਕਾਰ ਵਿਹਾਰ ਕਰਦੇ, ਸ਼ਾਮ 4-5 ਵਜੇ ਬਾਅਦ ਵਾਲੇ ਦਿਨਾਂ ਵਿੱਚ ਬੱਸ ਰਾਹੀਂ ਜੋ ਉਨ੍ਹਾਂ ਹੁਸ਼ਿਆਰਪੁਰ ਆਪਣੀ ਕੋਠੀ ਬਣਾਈ ਸੀ ਉੱਥੇ ਪੁੱਜ ਜਾਂਦੇ, ਇਸ਼ਨਾਨ ਪਾਣੀ ਕਰ ਪ੍ਰਸ਼ਾਦਾ ਛਕ ਲਾਨ ਵਿੱਚ ਬੈਠ ਕੇ ਮੂਲ ਮੰਤਰ ਦੀਆਂ ਮਾਲਾ ਕਰਨੀਆਂ। ਇੱਕ ਦਿਨ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਇੱਥੇ ਲਿਖਦੇ ਨੇ ਕਿ ਇੱਕ ਦਿਨ ਦਾਸ ਭਾਵ ਬਾਬਾ ਜੀ ਤੇ ਭਗਤ ਜੀ ਉਨ੍ਹਾਂ ਨੂੰ ਮਿਲਣ ਲਈ ਹੁਸ਼ਿਆਰਪੁਰ ਗਏ। ਭਗਤ ਜੀ ਦੇ ਬਾਰੇ ਇੱਥੇ ਜ਼ਿਕਰ ਕਰ ਦੇਣਾ ਜ਼ਰੂਰੀ ਹੈ ਕਿ ਭਗਤ ਜੀ ਦਾ ਨਾਂ ਸਰਦਾਰ ਹਰਸ਼ਰਨ ਸਿੰਘ ਜੀ ਹੈ, ਪਰ ਉਨ੍ਹਾਂ ਦਾ ਇਹ ਨਾਂ ਕੋਈ ਨਹੀਂ ਜਾਣਦਾ, ਸਾਰੇ ਭਗਤ ਜੀ ਕਰਕੇ ਹੀ ਜਾਣਦੇ ਨੇ। ਇਨ੍ਹਾਂ ਦਾ ਜਨਮ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ 13 ਜਨਵਰੀ 1926 ਨੂੰ ਪਿਤਾ ਨਾਰਾਇਣ ਸਿੰਘ ਮਾਤਾ ਨਿਰੰਜਨ ਕੌਰ ਦੇ ਗ੍ਰਹਿ ਵਿਖੇ ਹੋਇਆ। ਭਗਤ ਜੀ ਬਚਪਨ ਤੋਂ ਹੀ ਧਾਰਮਿਕ ਰੁਚੀਆਂ ਦੇ ਧਾਰਨੀ ਸਨ। ਆਪ ਜੀ ਨੇ ਪਹਿਲੀ ਜਮਾਤ ਤੋਂ BA ਤੱਕ ਪੜ੍ਹਾਈ ਅੰਮ੍ਰਿਤਸਰ ਵਿੱਚ ਹੀ ਪੂਰੀ ਕੀਤੀ। ਉਪਰੰਤ 1946 ਵਿੱਚ ਲਾਹੌਰ ਵਿਖੇ ਨਹਿਰੀ ਮਹਿਕਮੇ ਵਿੱਚ ਬਤੌਰ ਕਲਰਕ ਨੌਕਰੀ ਆਰੰਭ ਕੀਤੀ। ਦੇਸ਼ ਦੇ ਬਟਵਾਰੇ ਤੋਂ ਬਾਅਦ 1947 ਨੂੰ ਭਗਤ ਜੀ ਸ਼ਿਮਲੇ ਚਲੇ ਗਏ ਤੇ ਉਸੇ ਹੀ ਪੋਸਟ ਤੇ ਨੌਕਰੀ ਆਰੰਭ ਕਰ ਦਿੱਤੀ। 9 ਸਾਲ ਸ਼ਿਮਲੇ ਰਹਿਣ ਉਪਰੰਤ 1956 ਈਸਵੀ ਨੂੰ ਇਨ੍ਹਾਂ ਦੀ ਪੋਸਟਿੰਗ ਪਟਿਆਲੇ ਦੀ ਹੋ ਗਈ। 3 ਸਾਲ ਪਟਿਆਲੇ ਪ੍ਰਾਲਬਧ ਅਧੀਨ ਬਤੀਤ ਕੀਤੇ, ਫਿਰ 1959 ਨੂੰ ਭਾਈ ਹਰਸ਼ਰਨ ਸਿੰਘ ਜੀ ਭਾਵ ਭਗਤ ਜੀ ਦੀ ਬਦਲੀ ਚੰਡੀਗੜ੍ਹ ਦੀ ਹੋਈ। 5 ਸਾਲ ਚੰਡੀਗੜ੍ਹ ਰਾਜਧਾਨੀ ਵਿਚ ਬਤੀਤ ਕੀਤੇ ਤੇ ਉਸ ਤੋਂ ਬਾਅਦ 1964 ਅਪ੍ਰੈਲ ਨੂੰ ਇਨ੍ਹਾਂ ਨੇ ਤਲਵਾੜੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਬਤੌਰ ਫਸਟ ਗ੍ਰੇਡ ਸੁਪਰਿੰਟੈਂਡੈਂਟ ਦੇ ਬੜੇ ਮਾਣ ਸਤਿਕਾਰ ਨਾਲ ਸਰਵਿਸ ਆਰੰਭ ਕੀਤੀ। ਸਤਿਕਾਰਯੋਗ ਸੱਚਖੰਡ ਵਾਸੀ ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨਾਲ ਇਨ੍ਹਾਂ ਦਾ ਅੱਤ ਦਾ ਸਨੇਹ ਸੀ। ਜਦੋਂ ਵੀ ਬਾਬਾ ਜੀ ਨੇ ਤਲਵਾੜੇ ਜਾਣਾ ਤੇ ਬਾਬਾ ਜੀ ਦੀ ਰਿਹਾਇਸ਼ ਭਗਤ ਜੀ ਦੇ ਗ੍ਰਹਿ ਵਿਖੇ ਹੀ ਹੁੰਦੀ ਸੀ। 31 ਜਨਵਰੀ 1984 ਨੂੰ BBMB ਦੀ ਸੁਪਰਿੰਟੈਂਡੈਂਟ ਦੀ ਪੋਸਟ ਤੋਂ ਰਿਟਾਇਰ ਹੋਣ ਉਪਰੰਤ ਭਗਤ ਜੀ ਪੱਕੇ ਤੌਰ ਤੇ ਗੁਰਦੁਆਰਾ ਰਾਮਪੁਰ ਖੇੜਾ ਵਿਖੇ ਗੁਰੂ ਘਰ ਦੀ ਤੇ ਸੰਗਤ ਦੀ ਸੇਵਾ ਵਿਚ ਆਪ ਸਮਰਪਿਤ ਕਰ ਚੁੱਕੇ ਹਨ। ਬਾਬਾ ਜੀ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਤਕਰੀਬਨ 50 ਸਾਲ ਆਪ ਜੀ ਨੇ ਤਾਨ ਮਨ ਧਨ ਕਰਕੇ ਗੁਰੂ ਘਰ ਦੀ ਤੇ ਸੰਗਤਾਂ ਦੀ ਤਨਦੇਹੀ ਤੇ ਸੁਹਿਰਦਤਾ ਦੇ ਨਾਲ ਸੇਵਾ ਕੀਤੀ ਤੇ ਇੰਨੀ ਬਿਰਧ ਅਵਸਥਾ ਵਿਚ ਵੀ ਉਸੇ ਤਰ੍ਹਾਂ ਅਜਿਹੀ ਸੇਵਾ ਨਿਭਾ ਰਹੇ ਹਨ। ਸੋ ਇਹ ਹੈ ਭਗਤ ਜੀ ਦੇ ਬਾਰੇ ਸੰਖੇਪ ਜਾਣਕਾਰੀ। ਸੋ ਬਾਬਾ ਜੀ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਇੱਥੇ ਲਿਖਦੇ ਨੇ ਕਿ ਇਕ ਦਿਨ ਉਹ ਤੇ ਭਗਤ ਜੀ ਸਰਦਾਰ ਗੁਰਨਾਮ ਸਿੰਘ ਹੋਰਾਂ ਨੂੰ ਮਿਲਣ ਲਈ ਹੁਸ਼ਿਆਰਪੁਰ ਗਏ, ਘੰਟੀ ਵਜਾਈ। ਬੀਬੀ ਪਰਮਜੀਤ ਕੌਰ ਹੋਰੀ ਬਾਹਰ ਆਏ, ਦਰਵਾਜ਼ਾ ਖੋਲਿਆ, ਪਿਆਰ ਨਾਲ ਅੰਦਰ ਲੈ ਗਏ ਤੇ ਅਸਾਂ ਪੁੱਛਿਆ ਕਿ ਸਰਦਾਰ ਹੋਰੀ ਕਿੱਥੇ ਹਨ ਤੇ ਬੀਬੀ ਜੀ ਕਹਿਣ ਲੱਗੇ ਕਿ ਬਾਹਰ ਪਾਰਕ ਵਿਚ ਲਾਨ ਵਿਚ ਧੰਨੇ ਭਗਤ ਵਾਂਗੂ ਰੱਬ ਦੀਆਂ ਲੱਤਾਂ ਨੂੰ ਜੱਫਾ ਮਾਰ ਕੇ ਬੈਠੇ ਆ, ਮੈਂ ਉਨ੍ਹਾਂ ਨੂੰ ਸੱਦ ਲਿਆਉਂਦੀ ਹਾਂ। ਬਾਬਾ ਜੀ ਨੇ ਕਿਹਾ ਕਿ ਤੁਸੀਂ ਸੱਦਣ ਨਾ ਜਾਇਓ, ਅਸੀਂ ਆਪੇ ਹੀ ਉਨ੍ਹਾਂ ਪਾਸ ਚਲੇ ਜਾਂਦੇ ਹਾਂ। ਲਾਨ ਵਿਚ ਗਏ ਤਾਂ ਸਰਦਾਰ ਹੋਈ ਚਾਦਰ ਦੀ ਬੁੱਕਲ ਮਾਰੀ, ਹੱਥ ਵਿਚ ਮਾਲਾ ਫੜੀ, ਕੁਰਸੀ ਉਪਰ ਬੈਠੇ ਸਨ। ਉਂਜ ਤੇ ਭਾਵੇਂ ਬਹੁਤ ਗੰਭੀਰ ਸੁਭਾਅ ਦੇ ਸਨ ਪਰ ਹਸਮੁਖ ਵੀ ਸਨ। ਭਗਤ ਜੀ ਕਹਿਣ ਲੱਗੇ ਕਿ ਸਰਦਾਰ ਜੀ ਕੀ ਕਰਦੇ ਪਏ ਹੋ? ਅੱਗੋਂ ਸਰਦਾਰ ਗੁਰਨਾਮ ਸਿੰਘ ਹੋਰੀ ਕਹਿਣ ਲੱਗੇ, ਭਗਤ ਜੀ ਕਰਨਾ ਕੀ ਹੈ? ਮਾਲਾ ਨਾਲ ਹੱਥ ਘਸਾਈ ਕਰ ਰਿਹਾ। ਭਗਤ ਜੀ ਪੁੱਛਣ ਲੱਗੇ ਕਿ ਕੁਝ ਖਾਧਾ ਵੀ ਹੈ ਕਿ ਭੁੱਖੇ ਹੀ ਲੱਗੇ ਹੋ? ਤੇ ਸਾ ਗੁਰਨਾਮ ਸਿੰਘ ਹੋਰੀ ਕਹਿਣ ਲੱਗੇ, ਭਗਤ ਜੀ ਹੁਣ ਤਾਂ ਮਸਰਾ ਮੂੰਗੀ ਦੀ ਦਾਲ ਤੇ ਸਾਦਾ ਜਲ ਹੀ 36 ਪ੍ਰਕਾਰ ਦੇ ਭੋਜਨਾਂ ਦਾ ਰਸ ਪ੍ਰਦਾਨ ਕਰਦਾ ਹੈ। ਲੋਈ ਲੋਈ ਵਕਤ ਸਿਰ ਪ੍ਰਸ਼ਾਦਾ ਛੱਕ ਕੇ ਜਾਂ ਕੋ ਆਏ ਸੋਈ ਬਿਹਾਜੋ ਦੀ ਕਾਰ ਵਿਚ ਜੁਟਣ ਦਾ ਯਤਨ ਕਰਦਾ। ਇੰਨੇ ਸਮੇਂ ਵਿਚ ਮਸਾਂ ਮੂਲ ਮੰਤਰ ਦੀਆਂ ਮਾਲਾ ਹੀ ਪੂਰੀਆਂ ਹੁੰਦੀਆਂ ਹਨ। ਪਹਿਲੋਂ ਸਮਾਂ ਬਤੀਤ ਕਰਨ ਲਈ ਟੈਲੀਵਿਜ਼ਨ ਵੇਖ ਲਈਦਾ ਸੀ, ਹੁਣ ਜਦੋਂ ਦੀ ਮਾਲਾ ਫੜੀ ਹੈ ਟੈਲੀਵਿਜ਼ਨ ਵੇਖਣ ਨੂੰ ਚੇਤੀ ਨਹੀਂ ਕਰਦਾ। ਜੇ ਟੈਲੀਵਿਜ਼ਨ ਵੇਖਣ ਵੀ ਲੱਗ ਜਾਵਾਂ ਫਿਰ ਮਾਲਾ ਪੂਰੀਆਂ ਨਹੀਂ ਹੁੰਦੀਆਂ ਤੇ ਉਹਦਾ ਮਨ ਵਿਚ ਪਛਤਾਵਾ ਬਣਿਆ ਰਹਿੰਦਾ ਹੈ। ਪਰ ਉਦਾਂ ਪੁਰਾਣੇ ਸੁਭਾਅ ਮੁਤਾਬਕ 8 ਵਜੇ ਇਕ ਵਾਰੀ ਖ਼ਬਰਾਂ ਜ਼ਰੂਰ ਵੇਖਦਾ ਹੁੰਦਾ ਤੇ ਬਸ ਫੇਰ ਮੁੜ ਨੀਂਦ ਆਉਣ ਤੱਕ ਮੈਂ ਤੇ ਮੇਰੀ ਮਾਲਾ ਅਸੀਂ ਦੋਵੇਂ ਜਾਣੇ ਆਪਸੀ ਸੰਗਤ ਬਣਾਈ ਰੱਖੀਦੀ ਹੈ। ਦਿਨ ਚੜੇ ਮੁੜ ਉਹ ਚੱਕਰ ਚੱਲ ਪੈਂਦਾ ਹੈ। ਭਗਤ ਜੀ, ਇੰਨਾ ਜ਼ਰੂਰ ਹੈ ਕਿ ਉਸ ਪਹਿਲੀ ਜ਼ਿੰਦਗੀ ਨਾਲੋਂ ਇਸ ਜੀਵਨ ਦਾ ਸਵਾਦ ਬਹੁਤ ਨਿਵੇਕਲਾ ਹੈ। ਹੁਣ ਮਹਿਸੂਸ ਹੁੰਦਾ ਕਿ ਪਹਿਲਾਂ ਜਵਾਨੀ ਦਾ ਸਮਾਂ ਐਵੇਂ ਹੀ ਵਿਅਰਥ ਚਲਾ ਗਿਆ। ਇਸ ਉਮਰੇ ਤਾਂ ਜਲਣ ਜੱਟ ਵਾਲੀ ਗੱਲ ਮੇਰੇ ਤੇ ਢੁਕਦੀ ਹੈ ਕਿ ਨਿੱਕੇ ਹੁੰਦੇ ਡੰਗਰ ਚਾਰੇ, ਵੱਡੇ ਹੋਏ ਹਲ ਵਾਹਿਆ, ਬੁੱਢੇ ਹੋ ਕੇ ਮਾਲਾ ਫੇਰੀ, ਰੱਬ ਦਾ ਉਲਾਂਭਾ ਲਾਇਆ। ਪਰ ਇਹ ਸੋਚਦਾ ਹਾਂ ਕਿ ਜੇ ਰੱਬ ਦਾ ਉਲਾਂਭਾ ਵੀ ਲੱਥ ਜਾਵੇ ਤਦ ਵੀ ਲੱਖ ਸ਼ੁਕਰ ਹੈ। ਹੁਣ ਪਤਾ ਲੱਗਦਾ ਕਿ ਪ੍ਰਮਾਤਮਾ ਨੇ ਜਿੰਨੇ ਕੁ ਪਰਉਪਕਾਰ ਸਾਡੇ ਉਪਰ ਕੀਤੇ ਹਨ ਉਨ੍ਹਾਂ ਦਾ ਸ਼ੁਕਰਾਨਾ ਹੀ ਨਹੀਂ ਹੋ ਸਕਦਾ। ਫਿਰ ਵੀ ਸਾਡੇ ਕੋਈ ਪਿਛਲੇ ਕਰਮ ਚੰਗੇ ਜਿਸ ਦੀ ਬਦੌਲਤ ਸਾਨੂੰ ਮਹਾਂਪੁਰਸ਼ਾਂ ਦੀ ਸੰਗਤ ਮਿਲ ਗਈ, ਨਹੀਂ ਤੇ ਸਾਰਾ ਹੀ ਜਨਮ ਵਿਅਰਥ ਚਲੇ ਜਾਣਾ ਸੀ। ਸਾਹ ਗੁਰਨਾਮ ਸਿੰਘ ਹੋਰੀ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਕਹਿਣ ਲੱਗੇ ਕਿ ਮੈਂ ਤਾਂ ਬਹੁਤ ਲੱਤਾਂ ਉਡਾਈਆਂ ਕਿ ਇਸ ਬੰਦੀ ਵਿਚ ਨਾ ਪਵਾਂ, ਪਰ ਹੁਣ ਪਤਾ ਲੱਗਦਾ ਕਿ ਬੰਦੀ ਵਾਲਾ ਜੀਵਨ ਹੀ ਬੰਦ ਖਲਾਸੀ ਦਾ ਮਾਰਗ ਹੈ। ਸਾਹ ਗੁਰਨਾਮ ਸਿੰਘ ਜੀ ਇੰਨੀ ਲਗਨ ਨਾਲ ਪਰਮਾਰਥ ਦੇ ਮਾਰਗ ਤੇ ਚੱਲੇ ਕਿ ਉਨ੍ਹਾਂ ਦੇ ਜੀਵਨ ਵੱਲ ਵੇਖ ਕੇ ਬਹੁਤ ਸਾਰੇ ਰਿਸ਼ਤੇਦਾਰ ਤੇ ਸੱਜਣ ਮਿੱਤਰਾਂ ਨੇ ਵੀ ਗੁਰੂ ਚਾਲੀ ਦੇ ਮਾਰਗ ਨੂੰ ਅਪਣਾ ਕੇ ਆਪਣਾ ਜੀਵਨ ਸਕਾਰਤਾ ਕੀਤਾ। ਸਾਹ ਗੁਰਨਾਮ ਸਿੰਘ ਹੋਰਾਂ ਦੇ ਦੋ ਲੜਕੇ ਸਾਹ ਜਸਪਾਲ ਸਿੰਘ ਜੋ ਇੰਗਲੈਂਡ ਵਿਚ ਰਹਿੰਦੇ ਨੇ, ਸਾਹ ਜਸਪਿੰਦਰ ਸਿੰਘ ਜੋ ਅਮਰੀਕਾ ਵਿਚ ਰਹਿੰਦੇ ਨੇ ਤੇ ਇਕ ਬੱਚੀ ਬੀਬੀ ਇੰਦਰਪ੍ਰੀਤ ਕੌਰ ਲੁਧਿਆਣੇ ਵਿਖੇ ਹੈ, ਸਾਰਾ ਪਰਿਵਾਰ ਅੰਮ੍ਰਿਤਧਾਰੀ ਬਣ ਗਿਆ। ਸਾਹ ਗੁਰਨਾਮ ਸਿੰਘ ਹੋਰਾਂ ਦਾ ਪੋਤਰਾ ਡਾਕਟਰ ਦਿਲਰਾਜ ਸਿੰਘ ਜੋ ਇੰਗਲੈਂਡ ਵਿਖੇ ਮਾਨਚੈਸਟਰ ਹਾਸਪਿਟਲ ਵਿਚ ਆਰਥੋਪੀਡਿਕ ਸਰਜਨ ਦੀ ਪਦਵੀ ਤੇ ਪੂਰਨ ਗੁਰਸਿੱਖੀ ਵਿਚ ਸਿੱਖੀ ਅਤੇ ਪਰਿਵਾਰ ਦਾ ਨਾਮਣਾ ਉੱਚਾ ਕਰ ਰਿਹਾ ਹੈ। ਇਹ ਸਾਰੀ ਬਰਕਤ ਸਰਦਾਰ ਗੁਰਨਾਮ ਸਿੰਘ ਹੋਰਾਂ ਦੀ ਜੀਵਨ ਸਾਥਣ ਬੀਬੀ ਪਰਮਜੀਤ ਕੌਰ ਅਤੇ ਮਹਾਂਪੁਰਖਾਂ ਦੀ ਸੰਗਤ ਦੀ ਹੈ। ਅਜਿਹੇ ਜੀਵਨਾਂ ਵਿਚ ਬਦਲਾਉ ਆਉਣ ਤੇ ਗੁਰੂ ਅਰਜਨ ਦੇਵ ਜੀ ਦਾ ਮਾਝ ਰਾਗ ਅੰਦਰ ਅੰਕਿਤ ਕੀਤਾ ਬਚਨ ਆ ਮੁਹਾਰੇ ਰਸਨਾ ਤੇ ਆ ਜਾਂਦਾ ਹੈ ਕਿ ਹਰ ਇਕਸ ਹੱਥ ਆਇਆ ਵਰਸਾਣੇ ਬਹੁ ਤੇਰੇ ਤਿਸ ਲੱਗ ਮੁਕਤ ਭਏ ਕਨੇਰੇ। ਕਿਸੇ ਵੀ ਅਸੂਲ ਨੂੰ ਪਗਾਉਣ ਲਈ ਜ਼ਿੰਦਗੀ ਵਿਚ ਔਖ ਜ਼ਰੂਰ ਆਉਂਦੀ ਹੈ, ਪਰ ਜੋ ਆਪਣੇ ਅਸੂਲ ਤੇ ਦ੍ਰਿੜ ਰਹਿੰਦਾ ਹੈ ਪ੍ਰਮਾਤਮਾ ਉਸ ਦੇ ਸਿਦਕ ਨੂੰ ਅਵਸ਼ ਫਲ ਲਾਉਂਦਾ ਹੈ। ਬੀਬੀ ਪਰਮਜੀਤ ਕੌਰ ਹੋਰਾਂ ਦੇ ਜੀਵਨ ਵਿਚ ਵੀ ਅਜਿਹਾ ਸਮਾਂ ਆਇਆ ਜਦੋਂ ਇਹ ਆਪਣੇ ਸਹੁਰੇ ਘਰ ਆਏ, ਆਪਣੇ ਨੇਮ ਅਨੁਸਾਰ ਨਿਤਨੇਮ ਕਰਨਾ ਆਰੰਭਿਆ। ਆਂਢ ਗੁਆਂਢ ਜਿਨ੍ਹਾਂ ਨੂੰ ਗੱਲਾਂ ਕਰਨ ਅਤੇ ਸੁਣਨ ਦੀ ਵਾਦੀ ਪਈ ਹੋਈ ਸੀ, ਸੁਭਾਅ ਬਣਿਆ ਹੋਇਆ ਸੀ, ਉਹ ਬੀਬੀਆਂ ਜਦੋਂ ਬੀਬੀ ਪਰਮਜੀਤ ਕੌਰ ਪਾਸ ਆਉਣ ਤਦ ਬੀਬੀ ਹੋਰਾਂ ਨੇ ਜਾਂ ਤਾਂ ਗੁਟਕਾ ਨਿਤਨੇਮ ਦਾ ਲੈ ਲੈਣਾ ਤੇ ਉਹ ਨਿਤਨੇਮ ਕਰਦੇ ਹੋਣਾ ਤੇ ਉਨ੍ਹਾਂ ਦੀਆਂ ਗੱਲਾਂ ਵਿਚ ਅਕਾਰਤ ਸਮਾਂ ਗਵਾਉਣ ਤੋਂ ਬਚਣ ਲਈ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦੇਣਾ। ਉਨ੍ਹਾਂ ਨੂੰ ਜਦੋਂ ਗੱਲਾਂ ਦੀ ਖੁਰਾਕ ਨਾ ਮਿਲਣੀ ਆਏ ਹੋਏ ਸੱਜਣਾਂ ਨੂੰ ਜਾਂ ਬੀਬੀਆਂ ਨੂੰ, ਤਾਂ ਉਨ੍ਹਾਂ ਉੱਠ ਕੇ ਤੁਰ ਜਾਣਾ ਤੇ ਨਾਲ ਕਹਿਣਾ ਕਿ ਬੀਬਾ ਤੂੰ ਤਾਂ ਸਾਰਾ ਹੀ ਦਿਨ ਰੱਬ ਨੂੰ ਵਕਤ ਪਾਈ ਰੱਖਦੀ ਐ, ਕਿਸੇ ਵੇਲੇ ਤਾਂ ਰੱਬ ਨੂੰ ਆਰਾਮ ਕਰ ਲੈਣ ਦਿਆ ਕਰ। ਪਰ ਬੀਬੀ ਹੋਰਾਂ ਨੇ ਆਪਣੀ ਧੁਨ ਵਿਚ ਮਸਤ ਰਹਿਣਾ, ਸਭ ਦੇ ਬੋਲ ਕਬੋਲ ਸੁਣਦਿਆਂ ਬਾਬਾ ਕਬੀਰ ਜੀ ਦੇ ਫਰਮਾਨ ਅਨੁਸਾਰ ਕਬੀਰ ਸੰਤ ਨਾ ਛੋਡੈ ਸੰਤਈ, ਜੋ ਕੋਟਕ ਮਿਲੈ ਅਸੰਤ, ਮਲਿਆਗਰ ਭੁਯੰਗਮ ਵੇਡਿਓ ਤਾਂ ਸੀਤਲਤਾ ਨਾ ਤਜੰਤ। ਇਸ ਪ੍ਰਕਾਰ ਆਪਣੇ ਗੁਰਸਿੱਖੀ ਵਾਲੇ ਸੁਭਾਅ ਦਾ ਅਸੂਲ ਦਾ ਤਿਆਗ ਨਾ ਕੀਤਾ। ਸਮਾਂ ਬੀਤਦਾ ਗਿਆ, ਉਹ ਗੱਲਾਂ ਤੇ ਮਖੌਲ ਕਰਨ ਵਾਲੀਆਂ ਬੀਬੀਆਂ ਨੇ ਵੀ ਆਪ ਇਕ ਦਿਨ ਅੰਮ੍ਰਿਤ ਪਾਨ ਕਰ ਲਿਆ ਤੇ ਹੁਣ ਖੁਦ ਜਿਵੇਂ ਪਹਿਲਾਂ ਬੀਬੀ ਪਰਮਜੀਤ ਕੌਰ ਨੂੰ ਕਹਿੰਦੀਆਂ ਸਨ ਕਿ ਤੂੰ ਰੱਬ ਨੂੰ ਸੌਣ ਹੀ ਨਹੀਂ ਦਿੰਦੀ, ਵਕਤ ਪਾ ਛੱਡਦੀ ਐ, ਤੇ ਹੁਣ ਆਪ ਰੱਬ ਨੂੰ ਸੌਣ ਨਹੀਂ ਦਿੰਦੀਆਂ, ਭਾਵ ਨਿਤਨੇਮ ਵਿਚ ਮੂਲ ਮੰਤਰ ਜਾਂ ਗੁਰ ਮੰਤਰ ਦੇ ਜਾਪ ਵਿਚ ਤਤਪਰ ਰਹਿੰਦੀਆਂ ਹਨ। ਅੱਜ ਦੇ ਹਰ ਪਤੀ ਦੀ ਪਤਨੀ ਤੇ ਹਰ ਬੱਚੇ ਦੀ ਮਾਤਾ ਆਪਣੇ ਅਧਿਆਤਮਕ ਸੰਸਕਾਰ, ਜਿਨ੍ਹਾਂ ਸੰਸਕਾਰਾਂ ਦੁਆਰਾ ਸਚਿਆਰ ਮਨੁੱਖ ਦੀ ਘਾੜਤ ਘੜੀ ਜਾਣੀ ਹੈ ਤੇ ਘੜੀ ਜਾਂਦੀ ਹੈ, ਇਨ੍ਹਾਂ ਅਧਿਆਤਮਕ ਸੰਸਕਾਰਾਂ ਨੂੰ ਆਪਣੇ ਜੀਵਨ ਵਿਚ ਦ੍ਰਿੜਤਾ ਨਾਲ ਧਾਰਨ ਕਰ ਲੈਣ, ਤਾਂ ਫੇਰ ਨਾ ਕਿਸੇ ਪ੍ਰਚਾਰਕ ਵੱਲ ਝਾਕਣ ਦੀ ਲੋੜ ਹੈ, ਨਾ ਬਹੁਤਾ ਪ੍ਰਚਾਰ ਕਰਨ ਦੀ ਲੋੜ ਹੈ। ਮਨੁੱਖ ਦਾ ਅਸੂਲ ਤੇ ਜੀਵਨ ਹੀ ਖੁਦ ਪ੍ਰਚਾਰ ਬਣ ਜਾਂਦਾ ਹੈ। ਜੇ ਹਰ ਪਤੀ ਹਰ ਪਤਨੀ ਆਪਣਾ ਅਸੂਲ ਵਾਲਾ ਜੀਵਨ ਬਣਾ ਲੈਣ, ਇਸ ਮਾਰਗ ਤੇ ਤੋਰ ਲੈਣ ਤੇ ਉਨ੍ਹਾਂ ਵੱਲ ਵੇਖ ਕੇ ਬੱਚੇ ਆਪਣੇ ਆਪ ਹੀ ਇਸ ਮਾਰਗ ਦੇ ਪੰਧੀ ਬਣ ਜਾਣਗੇ। ਅੱਜ ਬੀਬੀਆਂ ਨੇ ਬਹੁਤਾਤ ਵਿਚ ਸਤਿਗੁਰਾਂ ਦੇ ਸੁਨਹਿਰੀ ਉਸੂਲਾਂ ਵੱਲ ਪਿੱਠ ਕਰਕੇ ਮਨ ਨੂੰ ਆਪਣੇ ਜੀਵਨ ਦਾ ਆਗੂ ਬਣਾ ਕੇ ਮਨ ਆਈਆਂ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ਜਿਸ ਕਰਕੇ ਬੱਚੇ ਵੀ ਮਾਤਾ ਪਿਤਾ ਦੇ ਜੀਵਨ ਵੱਲ ਵੇਖ ਕੇ ਨਾਸਤਿਕਤਾ ਦੇ ਦਲਦਲ ਵਿਚ ਫਸੇ ਦਿਸ਼ਾਹੀਣ ਜੀਵਨ ਬਤੀਤ ਕਰ ਰਹੇ ਹਨ। ਦਿਸ਼ਾਹੀਣ ਮਨੁੱਖ ਸਹਾਰਾ ਭਾਲਦਾ ਹੈ। ਬੱਚਿਆਂ ਨੇ ਗੁਰੂ ਦਾ ਸਹਾਰਾ ਲੈਣ ਦੀ ਥਾਂ ਹੁਣ ਨਸ਼ਿਆਂ ਦੀ ਸ਼ਰਨ ਗ੍ਰਹਿਣ ਕਰ ਲਈ ਹੈ, ਜਿਸ ਕਾਰਨ ਅੱਜ ਦੀ ਨੌਜਵਾਨੀ ਆਪ ਮੁਹਾਰੀ ਦੇਖਾ ਦੇਖੀ ਆਪਣੇ ਆਪ ਡੂੰਘੀ ਹਨੇਰੀ ਖੱਡ ਵਿਚ ਲਗਾਤਾਰ ਡਿੱਗਦੀ ਜਾ ਰਹੀ ਹੈ। ਸੁਚੇਤ ਹੋਣ ਦੀ ਲੋੜ ਹੈ। ਜੇ ਨਾ ਸੁਚੇਤ ਹੋਵਾਂਗੇ ਸਮਾਂ ਆਏ ਮਾਤਾ ਪਿਤਾ ਦੇ ਪੱਲੇ ਵੀ ਨਿਰਾਸ਼ਾ ਤੇ ਪਛਤਾਵੇ ਤੋਂ ਸਿਵਾ ਕੁਝ ਨਹੀਂ ਪੈਣਾ ਤੇ ਆਉਣ ਵਾਲੇ ਸਮੇਂ ਵਿਚ ਅਜਿਹੇ ਮਾਤਾ ਪਿਤਾ ਨੂੰ ਵੀ ਸਮੇਂ ਨੇ ਕਦੇ ਮੁਆਫ਼ ਨਹੀਂ ਕਰਨਾ। ਸੋ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਜੇ ਮਾਤਾ ਪਿਤਾ ਗੁਰਮਤ ਦੇ ਰਸਤੇ ਨੂੰ ਅਪਣਾ ਕੇ ਇਸ ਉਪਰ ਤੁਰਨ, ਆਪਣਾ ਜੀਵਨ ਗੁਰੂ ਆਸ਼ੇ ਅਨੁਸਾਰ ਢਾਲਣ ਅਤੇ ਆਪਣੇ ਜੀਵਨ ਨੂੰ ਇਕ ਨਮੂਨੇ ਦਾ ਜੀਵਨ ਬਣਾ ਕੇ ਬੱਚਿਆਂ ਦੇ ਸਾਹਮਣੇ ਰੱਖਣ ਤੇ ਫੇਰ ਉਨ੍ਹਾਂ ਦੇ ਇਸ ਗੁਰਸਿੱਖੀ ਜੀਵਨ ਵੱਲ ਵੇਖ ਕੇ ਬੱਚੇ, ਆਂਢ ਗੁਆਂਢ, ਰਿਸ਼ਤੇਦਾਰ ਆਪਣੇ ਆਪ ਹੀ ਗੁਰੂ ਦੀ ਗੁਰਮਤ ਵੱਲ ਖਿੱਚੇ ਜਾਣਗੇ।